And now, News Takeaway.
ਸਟੇਕ ਵਿੱਚ ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੁੱਡ ਮਾਰਨਿੰਗ
ਵਿਜੇ ਜੀ। ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਉਹ ਯਾਰ, ਇੱਕ ਲੈ ਸਵੇਰ ਦਾ ਨਾ ਮੈਸੇਜ ਆਈ ਜਾਂਦਾ ਸੀ, ਕਹਿੰਦੇ ਉਹ ਮੈਚ ਦਾ ਕੀ ਬਣਿਆ, ਇੰਡੀਆ ਦਾ ਮੁਕਾਬਲਾ ਕਿਹਦੇ ਨਾਲ ਹੋਣਾ, ਜਿਹੜਾ ਨਿਊਜ਼ੀਲੈਂਡ ਵਰਸਿਜ਼ ਸਾਊਥ ਅਫਰੀਕਾ ਚੱਲ ਰਿਹਾ। ਨਿਊਜ਼ੀਲੈਂਡ ਨੇ ਸਵੇਰੇ, ਆਪਣੇ ਕੋਲ ਸਵੇਰ ਸੀ ਜਦੋਂ ਲਾਹੌਰ 'ਚ
ਮੈਚ ਸਵੇਰੀ ਆ,
ਹੈਂ ਹੁਣ ਵੀ ਸਵੇਰੀ ਆ, ਵੈਸੇ ਆਪਾਂ ਉੱਠੇ ਹੁੰਦੇ ਤੇ
ਇਦਾਂ ਦੁਪਹਿਰ ਹੋ ਗਈ ਜੀ,
ਹੈਨਾ, ਕੋਈ ਇਸ ਵੇਲੇ ਲੜਾਈਆਂ ਲੈਂਦਾ ਹੋਵੇ ਅੱਖਾਂ, ਕਹਿੰਦੇ ਅੱਛਾ ਲੇਟ ਹੋ ਗਏ, ਲੇਟ ਹੋ ਗਏ, ਸਵੇਰੀ ਆ ਜੀ, ਸਵੇਰੀ ਆ, ਅਜੇ ਤਾਂ 8 ਵੀ ਨਹੀਂ ਵੱਜੇ, 8:15 ਵੀ ਨਹੀਂ ਹੋਏ। ਵਾਸੂ ਜੀ, ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 362 ਦਾ ਸਕੋਰ ਮਾਤਰ ਬੋਰਡ 'ਤੇ ਉਹਨਾਂ ਨੇ ਸੈੱਟ ਕਰਤਾ। ਸੋ 363 ਟੂ ਵਿਨ ਇਜ਼ ਵਟਸ ਨੀਡਿਡ। ਪਰ ਇਸ ਵੇਲੇ ਸਾਊਥ ਅਫਰੀਕਾ 191 for 5 ਅਤੇ 96 ਗੇਂਦਾਂ 'ਚ 172 ਰਨ ਚਾਹੀਦੇ ਨੇ ਐਟ ਆਲਮੋਸਟ 11 ਰਨਸ ਪਰ ਓਵਰ, ਅਤੇ 5 ਵਿਕਟਾਂ ਰਹੀਆਂ ਨੇ। ਸੋ ਇਟ ਲੁਕਸ ਮੋਰ ਲਾਈਕਲੀ ਕਿ ਇਟਸ ਗੋਇੰਗ ਟੂ ਬੀ ਇੰਡੀਆ ਵਰਸਿਸ ਨਿਊਜ਼ੀਲੈਂਡ, ਜਿਹੜਾ ਵੀਕਐਂਡ 'ਤੇ ਫਾਈਨਲ ਹੋਣਾ ਚੈਂਪੀਅਨਸ ਟਰੋਫੀ ਦਾ।
ਚੋਕਰਸ
ਕਿਹੜੇ?
ਸਾਊਥ ਅਫਰੀਕਾ।
ਹਾਂ, ਅੱਛਾ।
ਸੋ ਇੰਟਰਨੈਸ਼ਨਲ ਟੂਰਨਾਮੈਂਟਸ ਦੇ ਵਿੱਚ, ICC ਟੂਰਨਾਮੈਂਟਸ ਦੇ ਵਿੱਚ ਸਾਊਥ ਅਫਰੀਕਾ ਨੂੰ ਹਮੇਸ਼ਾ ਹੀ ਇਹ ਕਿਹਾ ਜਾਂਦਾ ਕਿ ਐਨ ਕਰੂਸ਼ਲ ਮੂਮੈਂਟ 'ਤੇ ਆ ਕੇ ਦੇ ਚੋਕ
T20 ਵਰਲਡ ਕੱਪ ਫਾਈਨਲ। ਨਿਊਜ਼ੀਲੈਂਡ ਤੇ ਇੰਡੀਆ ਦਾ ਮੁਕਾਬਲਾ ਹੋਏਗਾ ਵੀਕਐਂਡ ਤੇ। ਅੱਛਾ ਵਾਸੂ ਜੀ, ਟੈਰਿਫ ਦਾ ਕੀ ਬਣਦਾ ਪਿਆ ਯਾਰ?
ਸੋ ਡੋਨਲਡ ਟਰੰਪ ਜਾਣਨ।
ਸੋ ਅੱਜ ਸਵੇਰ ਸਾਰ ਖਬਰਾਂ ਇਹ ਆਉਣ ਲੱਗ ਪਈਆਂ ਕਿ ਸੂਤਰਾਂ ਦੇ ਹਵਾਲੇ ਤੋਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਧਰੋਂ ਪ੍ਰੈਜੀਡੈਂਟ ਡੋਨਲਡ ਟਰੰਪ, ਉਹਨਾਂ ਦੀ ਕੋਈ ਆਪਸ ਦੇ ਵਿੱਚ ਗੱਲਬਾਤ ਹੋਣ ਦੇ ਆਸਾਰ ਨੇ ਅੱਜ, ਅਤੇ ਅੱਜ ਦੁਪਹਿਰੇ ਡੋਨਲਡ ਟਰੰਪ ਕੋਈ ਅਨਾਊਂਸਮੈਂਟ ਕਰਨਗੇ ਮੈਕਸੀਕੋ ਅਤੇ ਕੈਨੇਡਾ ਦੇ ਉੱਪਰ ਲੱਗੇ ਟੈਰਿਫਸ ਦੇ ਬਾਰੇ।
ਯਾ, ਸੋ ਕੱਲ੍ਹ ਹੀ ਹਾਵਰਡ ਲਟਨਿਕ ਨੇ ਇਹ ਸੰਕੇਤ ਦਿੱਤੇ ਸਨ, ਫੋਕਸ ਨਿਊਜ਼ ਨੂੰ ਉਹਨਾਂ ਨੇ ਕੱਲ੍ਹ ਇੱਕ ਇੰਟਰਵਿਊ ਦਿੱਤੀ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਕਿ ਡੋਨਲਡ ਟਰੰਪ ਬੜੇ ਫੇਅਰ ਅਤੇ ਬੜੇ ਰੀਜ਼ਨੇਬਲ ਕਿਸਮ ਦੇ ਵਿਅਕਤੀ ਨੇ।
ਅੱਛਾ, ਇਹ ਗੱਲ ਜਿਸ ਹਿਸਾਬ ਨਾਲ ਉਹਨਾਂ ਨੇ ਜਿਵੇਂ ਸੈਂਟੈਂਸ ਦੇ ਵਿੱਚ ਕਹੀ ਨਾ ਯਾਰ, ਇੱਦਾਂ ਦੀਆਂ ਗੱਲਾਂ ਉਦੋਂ ਹੀ ਕਹਿਣੀਆਂ ਪੈਂਦੀਆਂ ਜਦੋਂ ਦੂਜੇ ਸਾਹਮਣੇ ਇਹਨੂੰ ਸ਼ੱਕ ਸ਼ੁਬਾਹ ਹੋਵੇ, ਮਤਲਬ ਯਾਰ, ਹੈ ਨਾ, ਕਿਉਂਕਿ ਨੋਰਮਲੀ ਕਿਸੇ ਵੀ ਪੋਲੀਟੀਕਲ ਲੀਡਰ ਬਾਰੇ ਕਨਵਰਸੇਸ਼ਨ ਦੇ ਵਿੱਚ ਜਦੋਂ ਉਹਨਾਂ ਦਾ ਕੋਈ ਡੈਪਟੀ, ਉਹਨਾਂ ਦੀ ਟੀਮ ਦਾ ਕੋਈ ਮੈਂਬਰ ਗੱਲ ਕਰ ਰਿਹਾ ਹੋਵੇ, ਇੱਦਾਂ ਦੀਆਂ ਚੀਜ਼ਾਂ ਅਸੀਂ ਹੋਰਨਾਂ ਮੁਲਕਾਂ ਦੀ ਪੋਲੀਟਿਕਸ ਦੇ ਵਿੱਚ ਤਾਂ ਦੇਖੀਆਂ ਵੀ ਐਵੇਂ ਧੱਕੇ ਨਾਲ ਹੀ ਨਾ ਉਹ ਤਾਰੀਫ ਜਿਹੀ ਕਰੀ ਜਾਣੀ, ਪਰ
ਓਨਲੀ ਲਾਈਜ਼ ਹੈਵ ਡੀਟੇਲ।
ਹਾਂ, ਯਾ, ਯੂ ਨੋ ਵਟ ਯੂ ਆਲਵੇਜ਼ ਸੇ, ਓਨਲੀ ਲਾਈਜ਼ ਹੈਵ ਡੀਟੇਲਸ। ਉਹ ਕਿਹਾ ਹੀ ਇਜ਼ ਵੈਰੀ ਵੈਰੀ ਫੇਅਰ ਐਂਡ ਵੈਰੀ ਰੀਜ਼ਨੇਬਲ।
ਯਾ, ਕਹਿੰਦੇ ਕਿਉਂਕਿ ਉਹ ਬੜੇ ਰੀਜ਼ਨੇਬਲ ਕਿਸਮ ਦੇ ਵਿਅਕਤੀ ਨੇ, ਤੇ ਕਹਿੰਦੇ ਅੱਜ ਸਵੇਰ ਤੋਂ ਹੀ ਮੈਂ ਮੈਕਸੀਕਨਸ ਤੇ ਕੈਨੇਡੀਅਨਸ ਨਾਲ ਫੋਨ ਤੇ ਲੱਗਿਆ ਹੋਇਆ, ਗੱਲਬਾਤ ਹੋ ਰਹੀ ਹੈ, ਤੇ ਉਹ ਕਹਿੰਦੇ ਸਾਨੂੰ ਪ੍ਰੋਮਿਸ ਕਰ ਰਹੇ ਨੇ, ਦੇ ਆਰ ਸੇਇੰਗ ਦੇ ਆਰ ਟਰਾਇੰਗ ਟੂ ਇੰਪ੍ਰੈਸ ਅਸ, ਦੇ ਆਰ ਟਰਾਇੰਗ ਟੂ ਸ਼ੋ ਦੈਟ ਦੇ ਵਿਲ ਡੂ ਬੈਟਰ, ਕਿ ਉਹ ਹੋਰ ਵਧੀਆ ਕੋਈ ਕੰਮ ਕਰਕੇ ਦਿਖਾਉਣ, ਪਤਾ ਨਹੀਂ ਕਿਹੜਾ ਕੰਮ, ਹੋਰ ਪਤਾ ਨਹੀਂ ਹੁਣ ਕੀ ਇਹਨਾਂ ਨੂੰ ਪੁੱਠੀਆਂ ਛਲਾਂਗਾ ਮਾਰ ਕੇ ਦਿਖਾਈਏ, ਆਈ ਡੋਟ ਨੋ। ਸੋ ਇਹਨਾਂ ਕਿਹਾ, ਉਹ ਕਹਿ ਰਹੇ ਨੇ ਕਿ ਦੇ ਆਰ ਟਰਾਇੰਗ ਟੂ ਸ਼ੋ ਦੈਟ ਦੇ ਵਿਲ ਡੂ ਬੈਟਰ, ਤੇ ਪ੍ਰੈਜੀਡੈਂਟ ਸੁਣ ਰਹੇ ਨੇ ਉਹਨਾਂ ਦੀ ਸਾਰੀ ਗੱਲਬਾਤ, ਤੇ ਉਹ ਵੈਰੀ ਵੈਰੀ ਫੇਅਰ ਤੇ ਵੈਰੀ ਰੀਜ਼ਨੇਬਲ ਕਿਸਮ ਦੇ ਵਿਅਕਤੀ ਨੇ। ਇਸ ਕਰਕੇ ਮੈਨੂੰ ਲੱਗਦਾ ਵੀ ਉਹ ਕੋਈ ਨਾ ਕੋਈ ਜੁਗਾੜ ਬਿਠਾਉਣਗੇ,
ਹੀ ਇਜ਼ ਗੋਇੰ ਟੂ ਵਰਕ ਸਮਥਿੰਗ ਆਊਟ,
ਵਰਕ ਸਮਥਿੰਗ ਆਊਟ ਫॉर देम। ਇਟਸ ਨਾਟ ਗੋਇੰਗ ਟੂ ਬੀ ਅ ਪੌਜ਼, ਸੋ ਟੈਰਿਫਸ ਤਾਂ ਲੱਗੀਆਂ ਰਹਿਣਗੀਆਂ, ਪਰ ਉਹਦੇ ਵਿੱਚ ਕਹਿੰਦੇ ਕਿ ਉਹ ਹੋ ਸਕਦਾ ਕੁਝ ਫਿਗਰ ਆਊਟ ਕਰਨ, ਯੂ ਡੂ ਮੋਰ ਐਂਡ ਆਈ ਵਿਲ ਮੀਟ ਯੂ ਇਨ ਦ ਮਿਡਲ ਸਮਵੇ।
ਸੋ ਕਿਤੇ
ਕੋਈ ਕਦਮ ਤੁਮ ਚਲੋ, ਇੱਕ ਕਦਮ ਹਮ ਚਲੇ, ਕਿ ਕੋਈ ਵਿੱਚ ਕੋਈ ਰਾਜ਼ੀਨਾਮਾ ਜਾਂ ਕੋਈ ਨੈਗੋਸੀਏਸ਼ਨ ਜੀ ਕਹਿੰਦੇ ਕਿਸੇ ਕਿਸਮ ਦੀ ਹੋ ਸਕਦੀ ਹੈ। ਇਹ ਉਹਨਾਂ ਨੇ ਕੱਲ੍ਹ ਸੰਕੇਤ ਦਿੱਤੇ ਸੀ ਵਿਜੇ ਜੀ, ਅਤੇ ਨਾਲ ਉਹਨਾਂ ਨੇ ਕਿਹਾ ਸੀ ਵੀ ਆਰ ਗੋਇੰਗ ਟੂ ਪ੍ਰੋਬੇਬਲੀ ਬੀ ਅਨਾਊਂਸਿੰਗ ਦੈਟ ਟੁਮੋਰੋ। ਸੋ ਇੱਥੋਂ ਪਤਾ ਲੱਗ ਗਿਆ ਸੀ ਕਿ ਹਾਵਰਡ ਲਟਨਿਕ ਡੈਫੀਨੇਟਲੀ ਨੋਜ਼ ਸਮਥਿੰਗ ਵਿਚ ਇਜ਼ ਨਾਟ ਰਿਵੀਲਿੰਗ।
ਅੱਜ ਉਹਨਾਂ ਨੇ ਸਵੇਰੇ ਬਲੂਮਬਰਗ ਨਾਲ ਗੱਲ ਕੀਤੀ ਹੈ, ਬਲੂਮਬਰਗ ਨਾਲ ਕੀਤੀ ਗੱਲਬਾਤ ਦੇ ਵਿੱਚ ਉਹਨਾਂ ਨੇ ਫਿਰ ਥੋੜ੍ਹਾ ਹੋਰ ਕਲੀਅਰ ਕੀਤਾ ਵੀ ਅੱਜ ਦੁਪਹਿਰ ਨੂੰ ਡੋਨਲਡ ਟਰੰਪ ਵੱਲੋਂ ਕੋਈ ਇਸ ਸੰਬੰਧੀ ਅਨਾਊਂਸਮੈਂਟ ਕੀਤੀ ਜਾ ਸਕਦੀ ਆ। ਆ ਜਿਹੜੀ ਹੁਣ ਆਈ ਵਿਲ ਮੀਟ ਯੂ ਇਨ ਦ ਮਿਡਲ ਵਾਲੀ ਗੱਲ ਆ, ਇਹਦਾ ਕੀ ਮਤਲਬ ਇਹ ਆ ਕਿ ਕੁਝ ਚੀਜ਼ਾਂ ਦੇ ਉੱਪਰੋਂ ਟੈਰਿਫ ਹਟਾਏ ਜਾਣਗੇ, ਕੁਝ ਦੇ ਉੱਪਰ ਰੱਖੇ ਜਾਣਗੇ, ਜਾਂ ਓਵਰਆਲ ਜਿਹੜਾ ਟੈਰਿਫ ਦਾ ਜੋ ਪਰਸੈਂਟੇਜ ਆ ਉਹਦੇ ਵਿੱਚ ਕੋਈ ਕਟੌਤੀ ਕੀਤੀ ਜਾਂਦੀ ਆ?
ਰਿਮੇਨ ਇਹ ਕਿਹਾ ਜਾ ਰਿਹਾ, ਕਹਿੰਦੇ ਕਿ ਟੈਰਿਫਸ ਵਿਲ ਰਿਮੇਨ ਐਟ 25%, ਪਰ ਕੁਝ ਐਕਸੈਪਸ਼ਨਸ ਹੋਣਗੀਆਂ ਕੁਝ ਸੈਕਟਰਸ ਨੂੰ, ਲਾਈਕ ਆਟੋ ਸੈਕਟਰ, ਉਹ ਸ਼ਾਇਦ ਐਗਜ਼ੈਂਪਟ ਕੀਤੇ ਜਾਣ।
ਵਾਸੂ ਜੀ,
ਇਹ ਗੱਲਾਂ ਜਿਹੜੀਆਂ ਆ ਰਹੀਆਂ ਨੇ, ਕਿਉਂਕਿ ਹਾਵਰਡ ਲਟਨਿਕ ਦਾ ਦੱਸਿਆ ਜਾ ਰਿਹਾ ਕਿ ਡਗ ਫੋਰਡ ਦੇ ਨਾਲ ਵੀ ਕਹਿੰਦੇ ਫੋਨ ਤੇ ਗੱਲਬਾਤ ਹੋਈ ਆ ਉਹਨਾਂ ਦੀ ਆਪਸ ਦੇ ਵਿੱਚ,
ਬੜੀ ਕਹਿੰਦੇ ਤਲਖੀ ਵਾਲੀ ਗੱਲ ਹੋਈ ਆ।
ਸੋ ਓਨਟੈਰੀਓ ਦਾ ਆਟੋ ਸੈਕਟਰ ਸਾਨੂੰ ਪਤਾ। ਅੱਛਾ ਵਿਜੇ ਜੀ, ਜਦੋਂ ਡੋਨਲਡ ਟਰੰਪ ਨੇ ਕੱਲ ਪਰਸੋਂ ਗੱਲ ਕੀਤੀ ਸੀ, ਉਦੋਂ ਉਹਨਾਂ ਨੇ ਪੂਰੀ ਗੱਲ ਤਰਕ ਹੀ ਦਿੱਤਾ ਸੀ, ਜਦੋਂ ਉਹਨਾਂ ਨੇ ਕਨਫਰਮ ਕੀਤਾ ਨਾ ਵੀ 25% ਟੈਰਿਫਸ ਲੱਗਣਗੀਆਂ 4 ਮਾਰਚ ਤੋਂ, 3 ਮਾਰਚ ਨੂੰ ਉਹਨਾਂ ਨੇ ਗੱਲ ਕੀਤੀ ਸੀ ਪਰਸੋਂ।
ਹਾਂਜੀ,
ਉਦੋਂ ਉਹਨਾਂ ਨੇ ਇਹ ਕਿਹਾ ਸੀ, ਕਹਿੰਦੇ ਕਿ ਓਨਟੈਰੀਓ ਦੇ ਵਿੱਚ ਦੇਖੋ ਵੀ ਜਿਹੜੀਆਂ ਆਟੋ ਫੈਕਟਰੀਆਂ ਨੇ ਚੱਲ ਰਹੀਆਂ ਨੇ, ਸਾਡੇ ਇੱਥੇ ਜੋਬਸ ਹੈ ਨਹੀਂ, ਵੀ ਜੇ ਤੁਸੀਂ ਇਹਨਾਂ ਟੈਰਿਫਸ ਤੋਂ ਬਚਣਾ ਤਾਂ ਸਾਡੇ ਇੱਧਰ ਆ ਕੇ ਫੈਕਟਰੀਆਂ ਲਾ ਲਓ।
ਹਾਂਜੀ,
ਉਹਨਾਂ ਨੇ ਕਿਹਾ ਸੀ ਨਾ ਵੀ ਤਾਇਵਾਨ ਵਾਲੀ ਕੰਪਨੀ ਨੂੰ ਫੋਲੋ ਕਰੋ, ਫੋਲੋ
ਟੀਐਸਐਮਸੀ ਦਾ ਐਗਜ਼ਾਮਪਲ ਦਿੱਤਾ ਸੀ।
ਸੋ ਹੁਣ ਉਹ ਸਾਰੀ ਦੀ ਸਾਰੀ ਗੱਲ ਦੇ ਵਿੱਚੋਂ ਆਟੋਮੋਬਾਈਲ ਸੈਕਟਰ ਨੂੰ ਹੀ ਮਨਫੀ ਕਰਨ ਲੱਗੇ ਨੇ ਭਾਈ ਟੈਰਿਫ ਲਾਏ ਕਿਉਂ ਨੇ, ਡਸਨਟ ਮੇਕ ਸੈਂਸ ਐਟ ਆਲ। ਗੱਲਬਾਤ ਸ਼ੁਰੂ ਹੋਈ ਸੀ ਫੈਂਟਨਿਲ ਤੋਂ ਤੇ ਫੈਂਟਨਿਲ ਹੁਣ ਜਿਹੜੇ ਅੰਕੜੇ ਦੱਸ ਰਹੇ ਨੇ ਕਿ ਜੀ 97% ਗਿਰਾਵਟ ਆ ਗਈ ਹੈ ਫੈਂਟਨਿਲ ਜਿਹੜੀ ਸੀਜ਼ ਹੋ ਰਹੀ ਹੈ ਬਾਰਡਰ ਤੇ, ਉਹ ਤਾਂ ਸਾਰਾ ਕੁਝ ਠੀਕ ਹੋ ਰਿਹਾ। ਆਟੋਮੋਬਾਈਲ ਸੈਕਟਰ ਦੀ ਇਹਨਾਂ ਨੇ ਗੱਲ ਕੀਤੀ ਸੀ, ਹੁਣ ਖਬਰਾਂ ਆ ਰਹੀਆਂ ਉਹਨੂੰ ਐਗਜ਼ੈਂਪਟ ਕਰਨ ਜਾ ਰਹੇ ਨੇ।
ਹਾਂਜੀ,
ਸੋ ਨਥਿੰਗ ਸੀਮਸ ਟੂ ਬੀ ਐਡਿੰਗ ਅਪ।
ਵਾਸੂ ਜੀ, ਜਿਹੜੀ ਕੱਲ ਡੱਗ ਫੋਰਡ ਨੇ ਜਿਹੜਾ ਸਟੈਂਸ ਲਿਆ ਨਾ, ਕਿਉਂਕਿ ਪਹਿਲਾਂ ਉਹਨਾਂ ਨੇ ਕਹਿਤਾ ਸੀ ਬਿਜਲੀ, ਪਹਿਲਾਂ ਕੀ ਕਹਿੰਦੇ ਆ ਰਹੇ ਸੀ, ਪਰਸੋਂ ਉਹਨਾਂ ਨੇ ਆਖਿਆ ਸੀ ਕਹਿੰਦੇ ਕਿਵੇਂ ਬਿਜਲੀ ਜਿਹੜੀ ਭੇਜੀ ਜਾਂਦੀ ਆ ਨਿਊਯਾਰਕ ਨੂੰ ਭੇਜਦੇ ਨੇ, ਮਿਸ਼ੀਗਨ ਨੂੰ, ਆਈ ਬਿਲੀਵ ਇੱਕ ਦੋ ਸਟੇਟਸ ਹੋਰ ਨੇ ਜਿਹਨਾਂ ਨੂੰ ਬਿਜਲੀ ਭੇਜੀ ਜਾਂਦੀ ਆ, ਮਿਨੀਸੋਟਾ ਨੂੰ ਵੀ ਭੇਜੀ ਜਾਂਦੀ ਆ, ਓਨਟੇਰੀਓ ਤੋਂ ਬਿਜਲੀ ਜਾਂਦੀ ਆ। ਅਸੀਂ ਕੱਲ੍ਹ ਵੀ ਇਹ ਗੱਲ ਕਰਦੇ ਸੀ, ਉਹਨਾਂ ਨੇ ਇਹ ਕਿਹਾ ਸੀ ਡੱਗ ਫੋਰਡ ਨੇ ਕਿ ਬਿਜਲੀ ਅਸੀਂ ਬੰਦ ਕਰ ਦੇਣੀ ਆ, ਕਹਿੰਦੇ ਨਾਲੇ ਚਿਹਰੇ 'ਤੇ ਮੁਸਕਰਾਹਟ ਰੱਖ ਕੇ ਕਹਿੰਦੇ ਆਲ ਡੂ ਇਟ ਵਿਦ ਅ ਸਮਾਈਲ ਔਨ ਮਾਈ ਫੇਸ। ਫਿਰ ਮੇ ਬੀ ਇਹ ਗੱਲ ਪਤਾ ਲੱਗੀ ਹੋਣੀ ਵੀ ਸਿੱਧੇ ਪੱਧਰੇ ਤੁਸੀਂ ਇਸ ਤਰ੍ਹਾਂ ਲਾਈਟਸ ਬੰਦ ਨਹੀਂ ਕਰ ਸਕਦੇ। ਡੱਗ ਫੋਰਡ ਨੇ ਕੱਲ੍ਹ ਇਹਨਾਂ ਸਟੇਟਸ ਦੇ ਗਵਰਨਰਸ ਨੂੰ ਚਿੱਠੀ ਲਿਖੀ, ਉਹਨਾਂ ਨੂੰ ਕਿਹਾ ਵੀ ਭਾਈ ਤਿਆਰੀ ਕਰ ਲਓ, ਅਸੀਂ ਇਹ ਪਤਾ ਕਰ ਰਹੇ ਹਾਂ ਵੀ ਇਹਦੇ ਉੱਪਰ 25% ਸਰਚਾਰਜ ਕਿਵੇਂ ਲਾਇਆ ਜਾ ਸਕਦਾ, ਭਾਵ ਇਹ ਹੋਏਗਾ ਕਿ ਜਿਹੜੀ ਬਿਜਲੀ ਓਨਟੇਰੀਓ ਵੱਲੋਂ ਅਮਰੀਕਾ ਨੂੰ ਭੇਜੀ ਜਾਂਦੀ ਉਹ ਮਹਿੰਗੀ ਹੋ ਜਾਣੀ ਆ। ਇਸ ਚੀਜ਼ ਦਾ ਨੋਟਿਸ ਜ਼ਰੂਰ ਲਿਆ ਅਮੈਰੀਕਨ ਅਧਿਕਾਰੀਆਂ ਨੇ, ਅਤੇ ਕੱਲ੍ਹ ਹਾਵਰਡ ਲਟਨਿਕ ਦੀ ਜਿਹੜੀ ਗੱਲ ਹੋਈ ਦੱਸੀ ਜਾਂਦੀ ਹੈ ਵੀ ਡੱਗ ਫੋਰਡ ਦੇ, ਉਹਨਾਂ ਨੇ ਡੱਗ ਫੋਰਡ ਨੂੰ ਕਿਹਾ ਵੀ ਤੁਸੀਂ ਯੂਨੀਟ ਟੂ ਸਟੈਂਡ ਡਾਊਨ, ਵੀ ਨਾ ਕਰੋ ਇਹ, ਅਤੇ ਡੱਗ ਫੋਰਡ ਕਹਿੰਦੇ ਵੀ ਜੇ ਮੇਰੇ ਨਾਲ ਧੱਕਾ, ਇਹ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ, ਡੱਗ ਫੋਰਡ ਦੇ ਜਿਹੜੇ ਕੋਈ ਆਲੇ ਦੁਆਲੇ ਵਾਲੇ ਨੇ, ਜੇ ਉਹ ਵੀ ਹਾਰਵਰਡ ਲਟਨਿਕ ਵਰਗੇ ਹੀ ਹੋਏ ਕਿ ਉਹ ਧੱਕੇ ਨਾਲ ਨਾ, ਵੈਰੀ ਫੇਅਰ ਅਤੇ ਵੈਰੀ ਨਾਈਸ ਪਰਸਨ ਵਾਲੀ ਗੱਲ, ਉਹਨਾਂ ਨੇ ਕਿਹਾ ਕਹਿੰਦੇ ਵੀ ਡੱਗ ਫੋਰਡ ਨੇ ਤਾਂ ਹੋਰ ਜ਼ਿਆਦਾ ਫਿਰ ਕਰੜਾ ਜਵਾਬ ਦਿੱਤਾ, ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਵੀ ਜੇ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਮੈਂ ਤਾਂ ਹੋਰ ਜ਼ਿਆਦਾ ਅੜ ਕੇ ਤੁਹਾਡੇ ਵਾਸਤੇ ਮੁਸ਼ਕਲਾਂ ਪੈਦਾ ਕਰੂੰ।
ਇਹ ਸੂਤਰ ਘੱਟ ਅਤੇ ਸੈਟੇਲਾਈਟ ਜ਼ਿਆਦਾ ਹੋਇਆ ਕਰਦੇ ਨੇ ਜਿਹੜੇ ਕਿਸੇ ਇੱਕ ਜਿਹੜੀ ਮੇਨ ਬਾਡੀ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ, ਸੋ ਦੇ ਮੋਰ ਲਾਈਕ ਫੈਨਸ ਦੈਨ ਸੋਰਸਿਸ। ਸੋ ਇਹਦੇ ਵਿੱਚ ਵੀ ਜਿਹੜੀ ਇੰਟਰਸਟਿੰਗ ਗੱਲ ਹੈ ਬੜੀ ਕਿ ਕੱਲ੍ਹ ਜਿਹੜੇ ਬਲਾਕ ਦੇ ਲੀਡਰ ਨੇ ਬਲਾਂਸ਼ੈਕ,
ਹਾਂਜੀ,
ਉਹਨਾਂ ਨੇ ਡੱਗ ਫੋਰਡ ਨੂੰ ਤੇ ਜਸਟਿਨ ਟਰੂਡੋ ਦੋਨਾਂ ਨੂੰ ਇਹ ਸਲਾਹ ਦਿੱਤੀ, ਕਹਿੰਦੇ ਤੁਸੀਂ ਹੁਣ ਬੜੇ ਐਵੇਂ ਤਕੜੇ ਹੋ ਕੇ ਆਪਣੇ ਕਹਿੰਦੇ ਡੋਲੇ ਦਿਖਾਉਣ ਤੇ ਲੱਗੇ ਹੋਏ ਹੋ, ਉਹਨਾਂ ਨੇ ਐਕਚੁਅਲੀ ਇਹ ਕਿਹਾ ਕਹਿੰਦੇ ਵੀ ਆਰ ਸ਼ੋਇੰਗ ਆਵਰ ਮਸਲਸ ਟੂ ਯੂ ਐਸ, ਕਹਿੰਦੇ ਨਾ ਕਰੋ ਵੀ ਉਹ ਸਾਡੇ ਤੋਂ ਕਿਤੇ ਤਕੜਾ ਭਲਵਾਨ ਆ ਤੇ ਕਹਿੰਦੇ ਸਾਡਾ ਨੁਕਸਾਨ ਹੋਏਗਾ, ਅਸੀਂ ਸੈਲਫ ਹਾਰਮ ਕਰ ਬੈਠਾਂਗੇ, ਵੀ ਟੋਨ ਡਾਊਨ ਯੋਰ ਰਿਟੋਰਿਕ। ਇਹ ਉਹਨਾਂ ਨੇ ਸਲਾਹ ਦਿੱਤੀ ਸੀ ਜਸਟਿਨ ਟਰੂਡੋ, ਕਿਉਂਕਿ ਜਸਟਿਨ ਟਰੂਡੋ ਨੇ ਵੀ ਕੱਲ੍ਹ ਜਿਹੜਾ ਭਾਸ਼ਣ ਦਿੱਤਾ ਸਵੇਰੇ ਜਿਹੜੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ, ਉਹਦੇ ਵਿੱਚ ਉਹਨਾਂ ਨੇ ਡਮ ਥਿੰਗ ਟੂ ਡੂ ਅਤੇ ਉਹਨਾਂ ਨੇ ਹੋਰ ਇੱਦਾਂ ਦੇ ਕਿ ਟ੍ਰੇਡ ਵਾਰ ਸ਼ੁਰੂ ਕੀਤੀ ਆ, ਅਮੈਰੀਕਨਸ ਯਾਦ ਰੱਖਿਓ ਵੀ ਤੁਹਾਡੀ ਸਰਕਾਰ ਤੁਹਾਡੇ ਨਾਲ ਇੱਦਾਂ ਕਰ ਰਹੀ ਹੈ, ਉਹਨਾਂ ਨੇ ਕਾਫ਼ੀ ਕਹਿ ਲਓ ਵੀ ਆਲੋਚਨਾ ਕੀਤੀ, ਡੋਨਲਡ ਟਰੰਪ ਨੂੰ ਡੋਨਲਡ ਕਹਿ ਕੇ ਸੰਬੋਧਨ ਕੀਤਾ, ਬੜੇ ਫਰੈਂਕ ਜਿਹੇ ਹੋਏ ਸੀ। ਤੇ ਸੋ ਬਲੈਂਸ਼ਟ ਨੇ ਕਿਹਾ ਕਹਿੰਦੇ ਵੀ ਧਿਆਨ ਰੱਖੋ ਵੀ ਜ਼ਿਆਦਾ ਐਵੇਂ ਅਗਰੈਸਿਵ ਨਾ ਹੋ ਜਾਓ ਕਿਤੇ ਆਪਣਾ ਨੁਕਸਾਨ ਨਾ ਕਰਾ ਬੈਠਿਓ। ਪਰ ਹੁਣ ਜਿਹੜੇ ਡੱਗ ਫੋਰਡ ਦੇ ਸੈਟੇਲਾਈਟ ਨੇ ਉਹ ਕਹਿ ਰਹੇ ਨੇ ਕਿ ਜੀ ਡੱਗ ਫੋਰਡ ਨੇ ਧਮਕੀ ਦਿੱਤੀ ਹੈ ਤਾਂ ਹੀ ਹਾਵਰਡ ਲਟਨਿਕ ਗੱਲਬਾਤ ਕਰਨ ਲਈ ਤਿਆਰ ਹੋਇਆ।
ਹਾਵਰਡ ਲਟਨਿਕ ਜਿਹੜੇ ਕਿ ਕਾਮਰਸ ਸੈਕਰਟਰੀ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ, ਉਹਨਾਂ ਨੇ ਇਹ ਵੀ ਗੱਲ ਆਖੀ, ਉਹਨਾਂ ਨੇ ਟਰੂਡੋ ਵਾਲੀ ਗੱਲ ਦਾ ਵੀ ਨੋਟਿਸ ਲਿਆ। ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਜਸਟਿਨ ਟਰੂਡੋ ਨੇ ਹੁਣ ਆਉਂਦੇ ਦਿਨਾਂ 'ਚ ਰਿਜ਼ਾਈਨ ਕਰ ਦੇਣਾ, ਕਹਿੰਦੇ ਹੁਣ ਮੈਨੂੰ ਉਮੀਦ ਇਹ ਆ ਕਿ ਜਿਹੜੀ ਲਿਬਰਲ ਪਾਰਟੀ ਆ ਉਹ ਕੋਈ ਅਜਿਹਾ ਵਿਅਕਤੀ ਚੂਜ਼ ਕਰੇ, ਕੋਈ ਅਜਿਹਾ ਲੀਡਰ ਹੋਵੇ ਜਿਹੜਾ ਕਲੈਵਰ ਹੋਊਗਾ, ਚਲਾਕ ਹੋਵੇ, ਜਿਹੜਾ ਕਿ ਡੋਨਲਡ ਟਰੰਪ ਨੂੰ ਆ ਕੇ ਕਹੇ ਕਿ ਅਸੀਂ ਤੁਹਾਡੇ ਨਾਲ ਬਿਜ਼ਨਸ ਕਰਨਾ ਚਾਹੁੰਦੇ ਹਾਂ, ਜਿਹੜੀਆਂ ਆਹ ਕੋਈ ਇਰੀਟੇਸ਼ਨਸ ਨੇ ਕੋਈ ਚੀਜ਼ਾਂ, ਹਾਂ ਜਿਹੜੀਆਂ ਬੋਦਰੇਸ਼ਨ ਆ, ਕਹਿੰਦੇ ਵਿਲ ਟੇਕ ਕੇਅਰ ਆਫ ਦਿਸ ਨੌਨਸੈਂਸ, ਹਾਂ ਨੌਨਸੈਂਸ
ਇਰੀਟੈਂਟਸ ਵੀ ਨੇ,
ਹਾਂ ਕਹਿੰਦੇ ਵਿਲ ਗੈਟ ਰਿਡ ਆਫ, ਵਿਲ ਗੈਟ ਰਿਡ ਆਫ ਆਲ ਦਿਸ ਨੌਨਸੈਂਸ, ਕਹਿੰਦੇ ਵੀ ਵਾਂਟ ਟੂ। ਸੋ ਕਹਿੰਦੇ ਟਰੰਪ ਨੂੰ ਆ ਕੇ ਕਵੇ ਕੀ ਤੁਹਾਡਾ ਕਲੈਵਰ ਲੀਡਰ ਜਿਹੜਾ ਟਰੂਡੋ ਦੀ ਥਾਂ ਤੇ ਆਵੇ, ਹਾਵਰਡ ਲਟਨਿਕ ਦੀ ਸਕ੍ਰਿਪਟ ਕੀ ਹੈ,
ਪੈਰੀ ਪਾਣਾ ਜੀ, ਹੋਰ ਕੀ ਕਵੇ,
ਉਹ ਕਵੇ ਵੀ ਵਾਂਟ ਟੂ ਡੂ ਬਿਜ਼ਨਸ ਵਿਦ ਯੂ, ਵੀ ਵਾਂਟ ਟੂ ਡੂ ਬਿਜ਼ਨਸ ਫੇਅਰਲੀ ਐਂਡ ਵੀ ਕੈਨ ਗੈਟ ਰਿਡ ਆਫ ਆਲ ਦਿਸ ਨੌਨਸੈਂਸ,
ਇਹ ਚਾਹੀਦਾ। ਜਿਵੇਂ ਜ਼ੇਲੈਂਸਕੀ, ਹੁਣ ਦੇਖੋ ਜ਼ੇਲੈਂਸਕੀ ਨੂੰ ਵੀ ਸਮਝ ਆਈ ਹੈ ਕਿ ਵੀ ਤੁਸੀਂ ਧੰਨਵਾਦ ਕਰਨਾ ਅਮਰੀਕਾ ਦਾ ਨਹੀਂ ਡੋਨਲਡ ਟਰੰਪ ਦਾ। ਸੋ ਉਹਨਾਂ ਨੇ ਹੁਣ ਜਿਹੜੀ ਐਕਸ ਦੇ ਉੱਤੇ ਪੋਸਟ ਪਾਈ ਹੈ, ਆਪਣਾ ਨੈਰੇਟਿਵ ਜਿਹੜਾ ਉਹਨਾਂ ਨੇ ਟੋਨ ਡਾਊਨ ਕੀਤਾ, ਉਹ ਇਹੀ ਕਹਿ ਰਹੇ ਨੇ, ਕਹਿੰਦੇ ਵੀ ਅੰਡਰ ਦਾ ਸਟਰੋਂਗ ਲੀਡਰਸ਼ਿਪ ਆਫ ਡੋਨਲਡ ਟਰੰਪ, ਕਹਿੰਦੇ ਅਸੀਂ ਪੀਸ ਲਈ ਕੰਮ ਕਰਨ ਲਈ ਤਿਆਰ ਹਾਂ।
ਆਈ ਐਮ ਲੁਕਿੰਗ, ਹਾਂ, ਰੈਡੀ ਟੂ ਵਰਕ ਫਾਰ ਲਾਸਟਿੰਗ ਪੀਸ ਅੰਡਰ ਦੀ ਸਟਰੋਂਗ ਲੀਡਰਸ਼ਿਪ ਆਫ ਡੋਨਲਡ ਟਰੰਪ,
ਪ੍ਰੈਜ਼ੀਡੈਂਟ ਡੋਨਲਡ ਟਰੰਪ। ਸੋ ਇਹੀ ਤਾਂ ਉਹ ਚਾਹੁੰਦੇ ਸੀ, ਟੇਕ ਮਾਈ ਨੇਮ, ਸੇ ਮਾਈ ਨੇਮ। ਸੋ ਇਹ ਡੋਨਲਡ ਟਰੰਪ ਦੀ ਈਗੋ ਹੈ। ਤੇ ਉਸ ਤੋਂ ਬਾਅਦ ਖਬਰਾਂ ਆ ਗਈਆਂ ਕਿ ਨਾਲ ਨਾਲ ਹੀ ਆਉਣ ਲੱਗ ਪਈਆਂ ਖਬਰਾਂ ਕਿ ਡੋਨਲਡ ਟਰੰਪ ਨੇ ਕੱਲ੍ਹ ਜਿਹੜਾ ਕਾਂਗਰਸ ਨੂੰ ਜੁਆਇੰਟ ਸੈਸ਼ਨ ਨੂੰ ਜਿਹੜਾ ਉਹਨਾਂ ਨੇ ਐਡਰੈਸ ਕੀਤਾ, ਉਹਦੇ ਵਿੱਚ ਇਨਫੈਕਟ ਇਹ ਦੱਸਿਆ ਜਾ ਰਿਹਾ ਸੀ ਸਵੇਰੇ, ਇਹ ਰੋਇਟਰਸ ਨੇ ਖਬਰ ਕਹਿ ਲਓ ਵੀ ਲੀਕ ਤਾਂ ਨਹੀਂ, ਉਹਨਾਂ ਨੇ ਬ੍ਰੌਡਕਾਸਟ ਕੀਤੀ ਸੀ, ਉਹ ਕਹਿ ਰਹੇ ਸੀ ਕਿ ਡੋਨਲਡ ਟਰੰਪ ਚਾਹ ਰਹੇ ਸਨ ਕਿ ਕੱਲ੍ਹ ਉਸ ਐਡਰੈਸ ਤੋਂ ਪਹਿਲਾਂ ਪਹਿਲਾਂ, ਮਤਲਬ ਕੱਲ੍ਹ ਸ਼ਾਮ ਤੋਂ ਪਹਿਲਾਂ ਪਹਿਲਾਂ ਯੂਕਰੇਨ ਦੇ ਨਾਲ ਉਹ ਮਿਨਰਲਸ ਵਾਲੀ ਡੀਲ ਸਾਈਨ ਹੀ ਹੋ ਜਾਏ, ਤੇ ਉਸ ਐਡਰੈਸ ਦੇ ਵਿੱਚ ਉਹਦਾ ਜ਼ੇਲੈਂਸਕੀ ਨੇ ਮੈਨੂੰ ਚਿੱਠੀ ਭੇਜੀ ਹੈ ਤੇ ਕਹਿੰਦੇ ਉਸ ਚਿੱਠੀ ਦੇ ਵਿੱਚ ਉਹਨੇ ਲਿਖਿਆ ਵੀ ਹੁਣ ਉਹ ਪੀਸ ਲਈ ਕੰਮ ਕਰਨੀ ਤੇ ਹਾਓ ਵੰਡਰਫੁਲ, ਕਹਿੰਦੇ ਕਿੰਨੀ ਸੋਹਣੀ ਗੱਲ ਹੋਏਗੀ ਕਿ ਉਹ ਹੁਣ ਉੱਥੇ ਜੰਗ ਰੋਕਣ ਲਈ ਤਿਆਰ ਹੋ
ਗਏ। 95 ਮਿੰਟਾਂ ਦਾ ਭਾਸ਼ਣ ਸੀ ਕੱਲ ਜਿਹੜੇ ਰਿਪਬਲਿਕਨਸ ਨੇ, ਚਲੋ ਉਹਨਾਂ ਨੇ ਤਾਂ ਟਰੰਪ ਦੀਆਂ ਗੱਲਾਂ ਤੇ ਕਈ ਤਾਲੀਆਂ ਮਾਰੀਆਂ, ਕਈਆਂ ਦਾ ਕਹਿਣਾ ਸੀ ਜਿਵੇਂ ਜਿਵੇਂ ਗੱਲ ਹੁੰਦਾ ਨਾ ਵੀ ਯਾਰ ਕਿਸੇ ਕਈ ਵਾਰੀ ਨਾ ਕਿਸੇ ਚੁਟਕਲੇ ਤੇ ਬੰਦਾ ਉਹੀ ਹੱਸ ਪੈਂਦਾ, ਮੀਮਸ ਬੜੀਆਂ ਬਣੀਆਂ ਨੇ ਕਿ ਜਦੋਂ ਤੁਹਾਡਾ ਮੈਨੇਜਰ ਤੁਹਾਨੂੰ ਚੁਟਕਲਾ ਸੁਣਾਵੇ ਤਾਂ ਫਿਰ ਜਿਹੜੇ ਮੁਲਾਜ਼ਮ ਨੇ ਨਾ ਉਹ ਕਈ ਵਾਰੀ ਇਹੀ ਜਿਹੀ ਜਾਲੀ ਹੱਸੀ ਇੱਕ ਦੂਜੇ ਤੋਂ ਵੱਧ ਵੱਧ ਕੇ ਉੱਚੀ ਉੱਚੀ ਹੱਸਦੇ ਨੇ।
ਜੀ ਜੀ ਹੈ ਨਾ।
ਤੇ ਵੀ ਡੋਨਲਡ ਟਰੰਪ ਦੇ ਭਾਸ਼ਣ ਦੌਰਾਨ ਕਈ ਰਿਪਬਲਿਕਨਸ ਨੇ ਕੱਲ੍ਹ ਐਂ ਕੀਤਾ, ਕਈ ਅਜਿਹੀਆਂ ਥਾਵਾਂ ਤੇ ਵੀ ਸਟੈਂਡਿੰਗ ਓਵੇਸ਼ਨ ਦਿੱਤੀ, ਕਹਿੰਦੇ ਇਹ ਤਾਂ ਤਾੜੀ ਮਾਰਨ ਵਾਲੀ ਗੱਲ ਹੀ ਕੋਈ ਨਹੀਂ ਸੀ। ਪਰ ਚਲੋ ਕੋਈ ਨਹੀਂ, ਜਿਹੜੇ ਡੈਮੋਕਰੇਟ ਸੀਗੇ ਉਹ ਬੜੇ ਪਥਰੀਲਾ ਜਿਹਾ ਚਿਹਰਾ ਲੈ ਕੇ ਬੈਠੇ ਸੁਣਦੇ ਰਹੇ, ਕਈ ਤੇ ਵਿੱਚੋਂ ਉੱਠ ਕੇ ਚਲੇ ਗਏ। ਟਰੰਪ ਨੇ ਕਿਹਾ ਕਹਿੰਦੇ 43 ਦਿਨਾਂ 'ਚ ਅਸੀਂ ਇੰਨਾ ਕੁਛ ਕਰ ਲਿਆ ਜਿੰਨੀਆਂ ਕਈ ਸਰਕਾਰਾਂ 4 ਸਾਲ 8 ਸਾਲ 'ਚ ਵੀ ਨਹੀਂ ਕਰ ਪਾਉਂਦੀਆਂ।
ਇੱਕ ਨੂੰ ਤਾਂ ਕੱਢਿਆ ਵੀ ਗਿਆ,
ਇੱਕ ਨੂੰ ਕੱਢਿਆ ਵੀ ਗਿਆ। ਯੈਸ ਯੈਸ, ਕਿ ਉਹਨਾਂ ਨੇ ਪ੍ਰੋਟੈਸਟ ਵਗੈਰਾ ਕਰਤਾ ਸੀ।
ਹਾਂਜੀ, ਸੋ ਜਿਸ ਤੁਸੀਂ ਐਂਟਰੀ ਦੇਖੀ ਉਹਨਾਂ ਦੀ, ਡੋਨਲਡ ਟਰੰਪ ਦੀ ਐਂਟਰੀ ਇੱਦਾਂ ਸੀ ਵੀ ਜਿਵੇਂ ਉਹ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨ ਵਾਸਤੇ ਨਹੀਂ ਆ ਰਹੇ, ਜਿਵੇਂ ਕੋਈ ਭਲਵਾਨ ਜਿੱਦਾਂ WWE ਦੇ ਵਿੱਚ ਐਂਟਰੀ ਕਰ ਰਿਹਾ ਹੋਵੇ।
ਉਹਨਾਂ ਨੇ ਕੀਤੀ ਹੋਈ ਹੈ ਨਾ,
ਹਾਂ ਕੀਤੀ, ਉਹਨਾਂ ਨੂੰ ਤਜਰਬਾ ਹੈ। ਸੋ ਐਕਚੁਅਲੀ ਇੱਦਾਂ ਲੱਗ ਰਿਹਾ ਸੀ ਵੀ ਜਿਵੇਂ ਕੋਈ ਕੋਈ ਬਾਕਸਰ ਆਇਆ ਹੋਵੇ ਜਾਂ ਕੋਈ ਰੈਸਲਰ, ਕੋਈ ਕੋਈ ਲੜਾਕਾ ਕੋਈ ਆ ਕੇ ਉੱਥੇ ਬੜੀ ਇੱਦਾਂ ਸੋ ਮਚ ਚੈਸਟ ਥੰਪਿੰਗ, ਹੈ ਨਾ, ਨੋਟ ਲਿਟਰਲੀ ਮਤਲਬ, ਪਰ
ਹਾਂ ਪਰ ਜੋ ਇੱਕ ਔਰਾ ਸੀ। ਪਰ ਇਹ ਨਾ ਭੁੱਲੋ ਬੰਦਾ 80 ਸਾਲ ਦਾ ਆਲਮੋਸਟ।
ਨੈਟਫਲਿਕਸ ਦੀਆਂ ਡਾਕੂਮੈਂਟਰੀਜ਼ ਦੇ ਕੇ ਬਰਗਰ ਛੱਡੇ ਹੋਏ ਸਰ,
ਅਸੀਂ ਸਲਾਦ ਖਾਈ ਜਾਂਦੇ,
ਸ਼ੁਰੂ ਕਰੀਏ ਬਰਗਰ
ਖਾਣੇ। ਅੱਛਾ ਮਜ਼ਾਕ ਦੀ ਗੱਲ
ਆ,
ਐਵੇਂ ਨਾ ਸੁਣ ਕੇ ਕਹੇ ਵੀ ਅੱਛਾ ਠੀਕ ਆ, ਰੇਡੀਓ ਤੇ ਕਹਿੰਦੇ ਸੀ ਅੱਜ ਹੈਲਥੀ ਖਾਣਾ ਛੱਡੋ। ਨਾ ਭਾਈ, ਜੋ ਤੁਹਾਡੀ ਸਿਹਤ ਨੂੰ ਮਾਫਕ ਆ ਉਹ ਖਾਓ, ਉਹਨਾਂ ਨੂੰ ਮੈਕਡੋਨਲਡ ਤੇ ਕੋਕ ਮਾਫਕ ਆ, ਕੋਕਾ ਕੋਲਾ ਅਗਲੇ ਉਹਦਾ ਸੇਵਨ ਕਰਦੇ ਨੇ। ਵਾਸੂ ਜੀ, ਵਟਸਐਪ ਤੇ ਮੈਸੇਜ ਆਇਆ ਹੈ ਸਾਨੂੰ ਪਰਮਵੀਰ ਗਰੇਵਾਲ ਜੀ ਦਾ, ਉਹ ਦੱਸ ਰਹੇ ਨੇ ਅੱਜ ਉਹਨਾਂ ਦੇ ਬ੍ਰਦਰ ਤੇ ਉਹਨਾਂ ਦੇ ਭਾਬੀ ਜੀ ਦੀ ਵੈਡਿੰਗ ਐਨੀਵਰਸਰੀ ਹੈ, ਸੋ ਗੁਰਕਮਲ ਜੋਤ ਜੀ ਤੇ ਜਸਪ੍ਰੀਤ ਕੌਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਅੱਛਾ, ਅੱਜ ਉਹ
ਗੁਰਕਮਲ ਜੀ ਦਾ ਵੀ ਮੈਸੇਜ ਆਇਆ,
ਅੱਛਾ ਉਹਨਾਂ ਦਾ ਵੀ ਆਇਆ ਹੈ,
ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਐਨੀਵਰਸਰੀ ਆ ਜੀ।
ਕੀ ਬਾਤ ਹੈ, ਫਿਰ ਤਾਂ ਫੈਕਟ ਚੈੱਕ ਹੋ ਗਿਆ।
ਕਹਿੰਦੇ ਵੀ ਆਰ ਲਿਸਨਿੰਗ ਟੂ ਯੂ ਐਂਡ ਗੋਇੰਗ ਟੂ ਸਿਆਟਲ ਔਨ ਟ੍ਰੇਨ ਫੋਰ ਟ੍ਰਿਪ ਟੂ ਇੰਡੀਆ।
ਕੀ ਬਾਤ ਹੈ,
ਸੋ ਟ੍ਰੇਨ ਤੇ ਸਿਆਟਲ ਜਾ ਰਹੇ ਨੇ, ਉੱਥੋਂ ਫਲਾਈਟ ਲੈਣਗੇ ਇੰਡੀਆ ਦੀ,
ਪਰ ਕਨੈਕਟਡ ਨੇ ਕਨੈਕਟ ਨਾਲ।
ਵਾਹ ਜੀ ਵਾਹ,
ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਾਂ ਗੁਰਕਮਲ ਜੋਤ ਜੀ ਤੇ ਜਸਪ੍ਰੀਤ ਜੀ ਨੂੰ, ਅ ਵੈਰੀ ਹੈਪੀ ਵੈਡਿੰਗ ਐਨੀਵਰਸਰੀ। ਵਾਸੂ ਜੀ, ਵਟਸਐਪ ਤੇ ਹੋਰ ਵੀ ਕਈ ਸੁਨੇਹੇ ਨੇ ਤੇ ਸਾਰਿਆਂ ਦਾ ਸਵਾਗਤ ਕਰ ਦਈਏ, ਕਿਉਂਕਿ ਮੈਸੇਜਿਸ ਸਾਰੇ ਔਨ ਏਅਰ ਤੇ ਇੰਕਲੂਡ ਕਰਨੀ ਹੋਣੇ। ਪਰ ਜਿਹੜੀ ਵੀ ਗੱਲਬਾਤ ਤੁਸੀਂ ਸੁਣ ਰਹੇ ਹੋ ਉਹਦੇ ਵਿੱਚ ਤੁਸੀਂ ਕੁਛ ਵੀ ਐਡ ਔਨ ਕਰਨਾ ਹੋਵੇ, 6048070915 ਸਾਡਾ ਔਨ ਏਅਰ ਨੰਬਰ, ਸਾਡਾ ਵਟਸਐਪ ਦਾ ਨੰਬਰ 604-807-0915। ਵਾਸੂ ਜੀ, ਪੈਸੇ ਧੇਲੇ ਦੀ ਗੱਲ ਚੱਲ ਹੀ ਰਹੀ ਹੈ, ਬਜਟ ਦੀ ਗੱਲ ਵੀ ਕਰ ਲਈਏ।
ਸ਼ੋਰ,
ਕੱਲ੍ਹ ਜਿਹੜਾ ਇਹ ਬੜਾ ਵਿਸਥਾਰਤ ਡਾਕੂਮੈਂਟ 170 ਸਫਿਆਂ ਦਾ BC ਬਜਟ 2025 ਸਟੈਂਡਿੰਗ ਸਟਰੋਂਗ ਫੋਰ BC, ਇਹ ਆਪਣਾ ਬਤੌਰ ਫਾਈਨੈਂਸ ਮਿਨਿਸਟਰ ਪਹਿਲਾ ਬਜਟ ਪੇਸ਼ ਕੀਤਾ ਬ੍ਰੈਂਡਾ ਬੇਲੀ ਨੇ। ਵਾਸੂ ਜੀ, ਡੈਫੀਸਿਟ ਰਿਕਾਰਡ ਪੱਧਰ 'ਤੇ ਪਹੁੰਚਿਆ ਹੋਇਆ, ਉਹਦੇ ਬਾਰੇ ਵੀ ਗੱਲ ਕਰਦੇ ਹਾਂ, ਕਿਉਂਕਿ ਦੇਖੋ ਸਵੇਰ ਸਵੇਰ ਦਾ ਟਾਈਮ ਹੈ, ਪਹਿਲਾਂ ਗੱਲਾਂ ਇਹ ਕਰ ਲਈਏ ਵੀ ਇਸ ਬਜਟ ਦੇ ਵਿੱਚੋਂ ਲੋਕਾਂ ਨੂੰ ਕੀ ਹਾਸਲ ਹੋਏਗਾ। ICBC ਦੇ ਚੈੱਕ ਆ ਰਹੇ ਨੇ, ਸੋ ICBC ਨੇ $1.4 billion ਦੀ ਕਮਾਈ ਕੀਤੀ ਇਸ ਮੌਜੂਦਾ ਵਰ੍ਹੇ ਦੇ ਵਿੱਚ, ਜਿਸ ਕਰਕੇ ICBC ਨਾਲ ਜਿਹੜੇ ਇਨਸ਼ੋਰਡ ਨੇ, ਜਿਹੜੇ ਰੇਟ ਪੇਅਰਸ ਨੇ, ਤਕਰੀਬਨ 37 ਲੱਖ ਲੋਕ ਬ੍ਰਿਟਿਸ਼ ਕੋਲੰਬੀਅਨਸ, ਉਹਨਾਂ ਨੂੰ $110 ਦਾ ਚੈੱਕ ਆਏਗਾ, ਜਾਂ ਇਹ ਕਹਿ ਲਓ 3.7 million ਪੋਲਿਸੀਜ਼ ਨੇ, ਇੱਕ ਵਿਅਕਤੀ ਦੇ ਨਾਂ 'ਤੇ ਮਲਟੀਪਲ ਗੱਡੀਆਂ ਵੀ ਹੋ ਸਕਦੀਆਂ ਨੇ, ਸੋ $110 ਦੇ ਚੈੱਕ ਆਉਣਗੇ ਫੋਰ ਈਚ ਐਕਟਿਵ ਪੋਲਿਸੀ, ਜਿਹੜੀ ਪਿਛਲੇ ਸਾਲ ਸੀਗੀ ਅਪ੍ਰੈਲ ਦੇ ਵਿੱਚ ਚੈੱਕ ਆਉਣੇ ਨੇ, ਅਤੇ ਟੋਟਲ ਵਾਸੂ ਜੀ ਇਹਦੇ ਉੱਪਰ $410 million ਦਾ ਖਰਚਾ ਆਉਣਾ। ਲੋ ਇਨਕਮ ਰੈਂਟਰਸ ਵਾਸਤੇ ਸਬਸਿਡੀਜ਼ ਵਾਲੇ ਪ੍ਰੋਗਰਾਮ,
ਇਹ ICBC ਦਾ ਰਿਬੇਟ ਚੈੱਕ ਹੈ, ਵਨ ਮੇ ਥਿੰਕ ਵੀ ਇਹਨਾਂ ਨੇ $1,000 ਵਾਲਾ ਚੈੱਕ ਤਾਂ ਭੇਜਿਆ ਨਹੀਂ, $110 ਦਾ ਚੈੱਕ ਕਿਉਂ ਭੇਜ ਰਹੇ ਨੇ, ਕਿਉਂਕਿ ਲੈਜਿਸਲੇਸ਼ਨ ਪਾਸ ਕੀਤੀ ਸੀ ਸਰਕਾਰ ਨੇ ਕਿ ICBC ਦੇ ਜਿਹੜੇ ਕੋਈ ਮੁਨਾਫੇ ਹੋਣਗੇ ਉਹਨਾਂ ਨੂੰ ਜਨਰਲ ਰੈਵਨਿਊ ਦੇ ਵਿੱਚ ਸਰਕਾਰ ਨਹੀਂ ਪਾ ਸਕਦੀ। ਜੀ ਤਾਂ ਇਹਨਾਂ ਦਾ ਕਰਦਾ ਸੀ ਕਰਨ ਨੂੰ, ਪਰ ਉਹ ਕਰ ਨਹੀਂ ਸਕਦੇ ਹੁਣ, ਇਸ ਕਰਕੇ ਜਿਹੜਾ ਕੋਈ ਮੁਨਾਫਾ ਹੈ ਉਹਨੂੰ ਵੰਡਣਾ ਹੀ ਪੈਣਾ ਹੈ, ਸੋ ਉਹਨੂੰ ਸ਼ੇਅਰ ਕਰਨਾ ਪੈਣਾ, ਤੇ ਇਸ ਕਰਕੇ $110 ਦੇ ਚੈੱਕ ਆਣਗੇ $410 million ਦੀ ਲਾਗਤ ਦੇ ਨਾਲ।
ਜਦੋਂ ਤੋਂ ਇਹ ਨੋ ਫਾਲਟ ਵਾਲਾ ਸਿਸਟਮ ਲਾਗੂ ਹੋਇਆ ਉਦੋਂ ਤੋਂ ਇਹ 5ਵਾਂ ਚੈੱਕ ਹੋਣਾ ਹੈ ਇੱਦਾਂ ਦਾ, $110 ਦਾ ਜਿਹੜਾ ਰਿਬੇਟ ਵਜੋਂ ਰੇਟ ਪੇਅਰਸ ਨੂੰ ਹਾਸਲ ਹੋਏਗਾ। ਸੋ ਨੈਕਸਟ ਮੰਥ ਇਹ ਚੈੱਕ ਆਉਣ ਦੀ ਉਮੀਦ ਹੈਗੀ ਹੈ, $110 ਇਨ ਦਾ ਮੰਥ ਆਫ ਅਪ੍ਰੈਲ।
ਵਿਜੇ ਜੀ, ਡੂ ਯੂ ਥਿੰਕ ਦਿਸ ਇਜ਼ ਦਾ ਬੈਸਟ ਯੂਜ਼ ਆਫ ਪਬਲਿਕ ਮਨੀ?
ਨੋ, ਇਟਸ ਨਾਟ।
ਆਪਣੇ ਬਜਟ ਨੂੰ ਬੈਲੈਂਸ ਕਰਨ ਵਾਸਤੇ ਇਸਤੇਮਾਲ ਕਰ ਰਹੀ ਸੀ ਜਨਰਲ ਰੈਵਨਿਊ ਦੇ ਵਿੱਚ, ਪਰ ਉਹਦਾ ਬਦਲ ਅਸੀਂ ਇਹ ਲੱਭਿਆ ਕਿ ਜੋ ਪੈਸੇ ਲੋਕਾਂ ਨੂੰ $110 $100 ਮੋੜ ਦਿੱਤੇ ਜਾਣ, ਉਹ ਆਈ ਡੋਂਟ ਥਿੰਕ ਦੈਟਸ ਅ ਬੈਸਟ ਯੂਜ਼ ਆਫ ਪਬਲਿਕ ਮਨੀ। ਜੇ ਉਹ ਜਿਹੜਾ $410 million ਤੁਹਾਡੇ ਕੋਲ ਹੈਗਾ, ਉਹਦੇ ਨਾਲ ਜੇ ਕੋਈ ਪੀਸ ਆਫ ਇਨਫਰਾਸਟ੍ਰਕਚਰ ਜਿਹੜਾ ਉਹ ਅਪਗ੍ਰੇਡ ਕਰ ਦਿੱਤਾ ਜਾਵੇ,
$5.1 billion ਕੱਲਾ ਕਰਜ਼ੇ ਦੇ ਵਿਆਜ ਚਲਾ ਜਾਣਾ,
ਫਿਰ ਉਹ ਦੇਖੋ ਫਿਰ ਤਾਂ ਉਹੀ ਗੱਲ ਹੋ ਗਈ ਜਨਰਲ ਰੈਵਨਿਊ ਚ ਪਾਤਾ ਨਾ, ਫਿਰ ਇਹੀ ਤਾਂ ਦਿੱਕਤ ਸੀਗੀ।
ਰਾਈਟ,
ਕਰਜ਼ਾ ਤੁਹਾਡਾ ਚੜ੍ਹਨਾ ਹੀ ਨਹੀਂ ਚਾਹੀਦਾ। ਸੋ ਜਿਹੜਾ $410 million ਤੁਹਾਨੂੰ ਮੁਨਾਫਾ ਹੋਇਆ, ਜਿਹੜਾ ਤੁਹਾਡਾ ਐਕਸਟਰਾ ਕੋਈ ਕ੍ਰੀਏਟ ਹੋਇਆ ਤੁਹਾਡੇ ਕੋਲ ਜਨਰੇਟ ਹੋਇਆ, ਉਹ ਭਾਈ ਤੁਸੀਂ ਕੋਈ ਇਨਫਰਾਸਟ੍ਰਕਚਰ ਬਣਾਓ,
ਸੜਕਾਂ ਤੇ ਲਾ ਦਿਓ।
ਹਾਂ, ਉਹ ਦਿਖਣਾ ਚਾਹੀਦਾ ਲੋਕਾਂ ਨੂੰ, ਪ੍ਰੋਬਲਮ ਇਹ ਹੈ ਕਿ ਉਹ ਦਿਸਦਾ ਨਹੀਂ।
ਦਿਸਦਾ ਨਹੀਂ,
ਤੁਸੀਂ ਕਰਜ਼ੇ ਦੇ ਵਿੱਚ ਜੇ ਉਹਨੂੰ ਤੁਸੀਂ ਪਾਤਾ ਕਰਜ਼ੇ ਦੀ ਪੇਮੈਂਟ ਦੇ ਵਿੱਚ, ਉਹ ਫਿਰ ਦਿਸਿਆ ਨਹੀਂ, ਵਿੱਚੇ ਹੀ ਵੜ ਗਏ ਪੈਸੇ।
ਜਾਂ ਫਿਰ ਤੁਸੀਂ ਉਹ ਪੈਸੇ ਐਗਜੈਕਟ ਜਿਵੇਂ ਹੁੰਦਾ ਨਾ ਵੀ ਆਪਾਂ ਪਿੱਗੀ ਬੈਂਕ ਭੰਨੇ ਆ, ਕਈ ਵਾਰ ਉਹ 'ਚ ਪੈਸੇ ਇੰਨੇ ਇਕੱਠੇ ਹੋਏ ਹੁੰਦੇ, ਤੁਸੀਂ ਕਹੋ ਵੀ ਆਹ ਪੈਸੇ ਜਾਂ ਅਸੀਂ ਪੁਆਇੰਟਾਂ ਨਾਲ ਦੇਖ ਲਓ ਜੀ ਆਹ ਚੀਜ਼ ਖਰੀਦ ਲਈ ਸੀ, ਪੁਆਇੰਟਾਂ ਨਾਲ ਟਿਕਟ ਮਿਲ ਗਈ, ਉਹ ਤੁਹਾਨੂੰ ਵਧੀਆ ਵੀ ਲੱਗਦਾ, ਤੁਹਾਨੂੰ ਸਮਝ ਵੀ ਆਉਂਦੀ ਗੱਲ, ਉਹ ਟੈਂਜੀਬਲ ਹੁੰਦਾ। ਸੋ ਯੈਸ, ਆ $410 million
ਉਹ ਦਿਸਣੇ ਚਾਹੀਦੇ ਨੇ, ਕਿ ਆਹ $410 million ਭਾਈ ਬਣਿਆ, ਤੇ ਇਹਦੇ ਨਾਲ ਅਸੀਂ ਆਹ ਫਲਾਣੇ ਸਕੂਲ ਦੇ ਵਿੱਚ ਜਾਂ ਫਲਾਣੇ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦੀਆਂ ਆਹ ਅਪਗ੍ਰੇਡਸ ਕੀਤੀਆਂ, ਉਹਦਾ ਆਹ ਪਲਾਨ ਆ,
ਜਾਂ ਫਲਾਣੇ ਏਰੀਆ ਦੇ ਵਿੱਚ ਜਿਹੜੀ ਰੋਡ ਵਾਈਡਨਿੰਗ ਦਾ ਪ੍ਰੋਜੈਕਟ ਸੀ ਉਹਨੂੰ
ਕੁਛ ਵੀ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਜਿਹੜਾ ਕੋਈ ਕੰਮ ਹੈ
ਜਿਹੜਾ ਕਿ
ਹੋਣਾ ਚਾਹੀਦਾ, ਦਿਸ ਇਜ਼ ਮਾਈ ਪਰਸਨਲ ਓਪੀਨੀਅਨ।
ਨਹੀਂ ਨਹੀਂ, ਉਹ ਬਿਲਕੁਲ ਠੀਕ ਗੱਲ ਆ, ਜਿਹਦੇ ਨਾਲ ਜ਼ਿੰਦਗੀ ਸਖਾਲੀ ਹੋਵੇ।
ਬਿਲਕੁਲ, ਦੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਐਪਰੀਸ਼ੀਏਟ ਕਰਦੇ ਆ ਵੀ ਚਲੋ $100 ਵੀ ਆਇਆ, ਇਸ ਵੇਲੇ $1 ਵੀ ਜਿਹੜਾ ਉਹਦੀ ਬੜੀ ਵੈਲਿਊ ਹੈ, ਕੋਸਟ ਆਫ ਲਿਵਿੰਗ ਬਹੁਤ ਵਧੀ ਹੋਈ ਆ, ਪਰ ਦਿਸ ਵੁੱਡ ਬੀ ਯੂ ਨੋ ਦਿਸ ਵੁੱਡ ਬੀ ਅ ਬੈਟਰ ਵੇ ਟੂ ਯੂਜ਼ ਪਬਲਿਕ ਮਨੀ।
$110 ਨਾਲ ਕੋਈ ਉਹਨਾਂ ਬਹੁਤ ਵੱਡਾ ਫਰਕ ਨਹੀਂ ਕਿਸੇ ਨੂੰ ਪੈਣ ਲੱਗਾ,
ਪਰ ਜੇ ਹੋਸਪਿਟਲ ਦੇ ਵਿੱਚ ਕੋਈ ਵੈਲਿਊ ਐਡੀਸ਼ਨ ਹੋ ਜਾਏ
ਤੇ
ਉਹਦੇ ਨਾਲ ਬਹੁਤ ਫਰਕ ਪੈਂਦਾ।
ਬਿਲਕੁਲ ਬਿਲਕੁਲ ਸਹੀ ਗੱਲ ਹੈ ਵਾਸੂ ਜੀ। ਅੱਛਾ, ਇਹ ਵੀ ਦੱਸਿਆ ਗਿਆ ਕਿ 2026 ਤੱਕ ਜਿਹੜੇ ਰੇਟਸ ਹੈਗੇ ਨੇ ICBC ਤੋਂ ਵੀ ਫਰੀਜ਼ ਕੀਤੇ ਗਏ ਨੇ, ਇਸ ਤਰ੍ਹਾਂ ਦਾ ਜਿਹੜਾ ਵਾਅਦਾ ਹੈਗਾ ਉਹ ਵੈਸੇ ਇਲੈਕਸ਼ਨ ਕੈਂਪੇਨ ਦੌਰਾਨ ਵੀ ਕੀਤਾ ਗਿਆ ਸੀ। ਜਿਹੜੀਆਂ ਕੁਝ ਹੋਰ ਚੀਜ਼ਾਂ ਕੱਲ੍ਹ ਦੇ ਇਸ ਬਜਟ 'ਚ ਇੰਕਲੂਡ ਕੀਤੀਆਂ ਗਈਆਂ, ਲੋਅ ਇਨਕਮ ਰੈਂਟਰਸ ਦੀਆਂ ਸਬਸਿਡੀਜ਼ ਦੇ ਵਿੱਚ ਵਾਧਾ ਕੀਤਾ, ਰੈਂਟਲ ਅਸਿਸਟੈਂਸ ਪ੍ਰੋਗਰਾਮ ਦਾ ਇਨਕਮ ਥਰੈਸ਼ਹੋਲਡ 40,000 ਤੋਂ ਵਧਾ ਕੇ 60,000 ਕੀਤਾ, ਰੈਂਟਲ ਸਪਲੀਮੈਂਟ ਜਿਹੜਾ ਜਿਹਨਾਂ ਨੂੰ ਮਿਲਦਾ $400 ਪਰ ਮੰਥ ਤੋਂ ਵੱਧ ਕੇ $700 ਪਰ ਮੰਥ ਹੋ ਜਾਏਗਾ, ਸ਼ੈਲਟਰ ਏਡ ਫੋਰ ਐਲਡਰਲੀ ਰੈਂਟਰਸ ਉਹਨਾਂ ਨੂੰ ਵੀ ਜਿਹੜਾ ਮੰਥਲੀ ਸਪਲੀਮੈਂਟ ਆ ਉਹ $261 ਪਰ ਮੰਥ ਤੋਂ ਵੱਧ ਕੇ $337 ਪਰ ਮੰਥ ਹੋ ਜਾਣਾ, ਜਿਹੜੇ ਪਰਿਵਾਰਾਂ ਦੇ ਵਿੱਚ ਬੱਚੇ ਹੈਗੇ ਨੇ ਜਿਹੜੇ ਔਟਿਜ਼ਮ ਨਾਲ ਜਿਉਂ ਰਹੇ ਨੇ $172 million 3 years ਦੇ ਵਿੱਚ ਦਿੱਤੇ ਜਾਣਗੇ ਐਕਸਟਰਾ, ਤਾਂ ਕਿ 2700 ਹੋਰ ਬੱਚਿਆਂ ਨੂੰ ਜਿਹੜੇ ਔਟਿਜ਼ਮ ਜਿਹਨਾਂ ਨੂੰ ਹੈਗਾ ਉਹਨਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਸੋ ਇਹ ਤਾਂ ਕੁਝ ਅਜਿਹੇ ਟਾਰਗੇਟਿਡ ਪ੍ਰੋਗਰਾਮਸ ਜਾਂ ਕੁਝ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੂੰ ਉਹਦੇ ਬੈਨੀਫਿਟਸ ਮਿਲਣਗੇ। ਪਰ ਵਾਸੂ ਜੀ, ਹੁਣ ਗੱਲ ਆਉਂਦੇ ਕਰਦੇ ਹਾਂ ਖਰਚਿਆਂ ਦੀ, ਹੁਣ ਗੱਲ ਕਰਦੇ ਹਾਂ ਡੈਫੀਸਿਟਸ ਦੀ। ਸਾਨੂੰ ਇਹ ਪਤਾ ਹੈ ਕਿ ਡੋਨਲਡ ਟਰੰਪ ਦੇ ਟੈਰਿਫ ਦੇ ਪਰਛਾਵਿਆਂ ਦੇ ਹੇਠ ਪੇਸ਼ ਕੀਤੇ ਗਏ ਇਸ ਬਜਟ ਦੇ ਵਿੱਚ ਕੁਝ ਵੀ ਚੀਜ਼ਾਂ ਦੀਆਂ ਪ੍ਰੋਜੈਕਸ਼ਨਸ ਕਰਨੀਆਂ ਬੜੀਆਂ ਮੁਸ਼ਕਲ ਸੀ। ਐਤਕੀ ਜਿਹੜਾ ਡੈਫੀਸਿਟ ਹੋਣਾ, ਜਿਹੜਾ ਹੁਣ ਵਿੱਤੀ ਵਰ੍ਹਾ ਸ਼ੁਰੂ ਹੋਏਗਾ 1 April ਤੋਂ, ਉਹਦੇ ਵਿੱਚ ਇਹ $10.9 billion ਦਾ ਡੈਫੀਸਿਟ ਹੋਣਾ, ਜੋ ਕਿ ਰਿਕਾਰਡ ਆ। BC ਦੇ ਵਿੱਚ ਕਦੇ ਵੀ ਇੰਨਾ ਡੈਫੀਸਿਟ ਹੋਇਆ ਨਹੀਂ, ਅਤੇ 3 years ਯੋਜਨਾ ਹੈ ਕੱਲ੍ਹ ਦੇ ਇਸ ਬਜਟ 'ਚ। ਹਰ ਸਾਲ ਡੈਫੀਸਿਟ ਇਸੇ ਹਿਸਾਬ ਦਾ ਆਲਮੋਸਟ $10 billion ਦਾ, 3 years ਦੇ ਵਿੱਚ $30 billion ਦਾ ਡੈਫੀਸਿਟ ਹੋ ਜਾਣਾ
ਟੋਟਲ, ਮੋਰ ਦੈਨ ਦੈਟ, ਕਿਉਂਕਿ 10.9 billion ਤਾਂ 2025-26 ਹੈ, ਫਿਰ ਉਸ ਤੋਂ ਅਗਲੇ ਸਾਲ 10.2 billion ਆ, ਤੇ ਉਸ ਤੋਂ ਅਗਲੇ ਸਾਲ 9.9 billion ਆ
ਜੀ,
ਤੇ ਇਹ ਜੋੜ ਜੜਾ ਕੇ ਤਾਂ ਮੈਨੂੰ ਲੱਗਦਾ ਕਿ
30 billion 30 ਬਣਦਾ,
ਜ਼ਿਆਦਾ ਬਣ ਜਾਣਾ ਵਿਜੇ ਜੀ,
30 ਬਣ ਜਾਣਾ,
ਜ਼ਿਆਦਾ ਬਣ ਜਾਣਾ,
30 ਨਹੀਂ ਬਣਨਾ,
ਨਹੀਂ ਵਿਜੇ ਜੀ, ਜਿਹੜਾ ਇਸ ਸਾਲ ਦਾ ਵੀ ਜਿਹੜਾ ਵਿੱਤੀ ਵਰ੍ਹਾ ਜੇ ਚੱਲ ਰਿਹਾ 2024-25, ਇਹਦੇ ਬਾਰੇ ਅਸੀਂ ਭੁੱਲੀਏ ਨਾ। ਸੋ ਸਰਕਾਰ ਸਾਨੂੰ ਹੁਣ ਕੀ ਕਹਿ ਰਹੀ ਹੈ ਕਿ ਜੀ ਦੇਖੋ ਜਿਹੜਾ ਡੈਫੀਸਿਟ ਦਾ ਅੰਕੜਾ ਸੀ ਉਹ ਰਿਵਾਈਜ਼ ਡਾਊਨ ਕੀਤਾ ਗਿਆ 9.4 billion ਤੋਂ ਹੁਣ ਉਹ 9.1 billion ਹੋ ਗਿਆ, ਪਰ ਇਹ ਨਾ ਅਸੀਂ ਭੁੱਲੀਏ ਕਿ ਪਿਛਲੇ ਸਾਲ ਦੇ ਬਜਟ ਦੇ ਵਿੱਚ ਇਹ ਪ੍ਰੋਜੈਕਸ਼ਨ ਸੀ 7.9 billion ਦੀ।
ਜਦੋਂ ਲਾਸਟ ਈਅਰ ਇਹ ਮੌਜੂਦਾ ਵਿੱਤੀ ਵਰ੍ਹੇ ਦਾ ਬਜਟ ਪੇਸ਼ ਕੀਤਾ ਸੀ ਉਦੋਂ ਕਿਹਾ ਸੀ ਵੀ ਜਿਹੜਾ ਹੁਣ ਜਿਵੇਂ ਆਉਂਦੇ ਵਰ੍ਹੇ ਵਾਸਤੇ ਡੈਫੀਸਿਟ ਕਿਹਾ ਗਿਆ ਵੀ 10.9 billion ਦਾ ਹੋਣਾ, ਇਸੇ ਤਰ੍ਹਾਂ ਪਿਛਲੇ ਸਾਲ ਇਸ ਸਾਲ ਵਾਸਤੇ ਕਿਹਾ ਗਿਆ ਸੀ ਕਿ ਡੈਫੀਸਿਟ ਹੋਏਗਾ
7.9 billion
ਦਾ,
ਤੇ ਉਹ ਫਿਰ ਫਾਲ ਦੇ ਵਿੱਚ ਕਿਹਾ ਗਿਆ ਜੀ ਉਹਦਾ ਹੁਣ ਐਸਟੀਮੇਟ ਵੱਧ ਗਿਆ ਔਰ 9.4 billion ਹੋ ਗਿਆ
30 September ਨੂੰ ਗਿਆ।
ਸੋ ਸਰਕਾਰ ਹੁਣ ਕਹਿ ਰਹੀ ਹੈ ਕਿ ਜੇ ਅਸੀਂ ਉਹਨੂੰ ਰਿਵਾਈਜ਼ ਡਾਊਨ ਕੀਤਾ ਉਹ 9.1 billion ਹੋਏਗਾ
ਜੀ,
ਪਰ $9.1 billion ਵੀ ਵਿਜੇ ਜੀ ਆਪਣੇ ਆਪ ਦੇ ਵਿੱਚ ਰਿਕਾਰਡ ਆ, ਇਹ ਕਿਹੜਾ ਥੋੜਾ। ਤੇ ਅੱਛਾ, ਫਿਰ ਵਿਜੇ ਜੀ ਇਹ ਜਿਹੜਾ ਅੰਕੜਾ ਹੈ ਇਹ ਨਾ ਅਸੀਂ ਭੁੱਲੀਏ, ਇਹ ਬੇਸਡ ਹੈਗਾ GDP ਗਰੋਥ ਦੀ ਪ੍ਰੋਜੈਕਸ਼ਨ। ਜੇ ਇਸ ਸਾਲ GDP ਸਾਡੀ ਗਰੋ ਕਰੇ 1.8%,
ਹਾਂਜੀ
ਤੇ ਅਗਲੇ ਸਾਲ ਜੀ ਡੀ ਪੀ ਗਰੋ ਕਰੇ 1.9%, ਪਰ ਜੇ ਟੈਰਿਫ ਲੱਗ ਗਏ ਤਾਂ ਇੰਨੀ ਗਰੋਥ ਹੋਣੀ ਨੀ। ਸੋ ਜੇ ਟੈਰਿਫ ਲੱਗਦੇ ਨੇ ਤਾਂ ਸਾਡੀ ਜੀ ਡੀ ਪੀ ਇਸ ਸਾਲ ਸਿਰਫ 0.3% ਗਰੋ ਕਰੇਗੀ। ਸੋ ਇਹ ਜਿਹੜੀਆਂ ਪ੍ਰੋਜੈਕਸ਼ਨਸ ਨੇ ਫਿਸਕਲ ਡੈਫੀਸਿਟ ਦੀਆਂ, ਜੀ ਡੀ ਪੀ ਗਰੋਥ ਦੀਆਂ, ਦੇ ਡੂ ਨਾਟ ਫੈਕਟਰ ਇਨ ਟੈਰਿਫਸ।
ਇਹ ਇੱਕ ਵਧੀਆ ਸਿਚੁਏਸ਼ਨ ਦੇ ਉੱਪਰ ਉਹਨੂੰ ਆਧਾਰ ਬਣਾ ਕੇ ਰੱਖਿਆ ਹੋਇਆ।
ਸੋ ਵਧੀਆ ਵੀ ਨਹੀਂ ਆਪਾਂ ਕਹਿ ਸਕਦੇ, ਇਹਦੇ ਚ ਇਹ ਕਹਿੰਦੇ ਨੇ ਜਿਹੜੀ ਇਕਨੋਮਿਕ ਅਨਸਰਟਨਟੀ ਹੈ ਉਹਨੂੰ ਫੈਕਟਰ ਇਨ ਕੀਤਾ ਕਿ ਇਸ ਵੇਲੇ ਆਰਥਿਕ ਹਾਲਾਤ ਜਿਹੜੇ ਨੇ ਥੋੜੇ ਡਾਵਾਂ ਡੋਲ ਨੇ, ਅਸੀਂ ਉਹਨਾਂ ਨੂੰ ਧਿਆਨ ਚ ਰੱਖ ਕੇ ਨੰਬਰ ਤਿਆਰ ਕਰ ਲਏ। ਪਰ ਐਗਜੈਕਟਲੀ 25% ਟੈਰਿਫ ਜਦੋਂ ਲੱਗ ਗਈ ਤੇ ਉਹਦਾ ਐਗਜੈਕਟਲੀ ਕੀ ਪ੍ਰਭਾਵ ਪੈਣਾ ਉਹ ਬਜਟ ਡਾਕੂਮੈਂਟਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਸੋ ਇਹ ਜੇ ਟੈਰਿਫ ਲੱਗਦੀ ਹੈ ਤਾਂ ਫਿਰ ਜੀ ਡੀ ਪੀ ਗਰੋਥ 0.3% ਹੋਣੀ ਆ,
ਤੇ ਜੇ ਜੀ ਡੀ ਪੀ ਗਰੋਥ ਘਟਦੀ ਆ। ਵਾਸੂ ਜੀ, ਕੱਲ ਇਸ ਗੱਲ ਨੂੰ ਬੜਾ ਡੰਕੇ ਦੀ ਚੋਟ ਤੇ ਹਾਈਲਾਈਟ ਕੀਤਾ ਗਿਆ ਵੀ ਤੁਸੀਂ ਸਾਰੀ ਡੈਟ ਟੂ ਜੀ ਡੀ ਪੀ ਰੇਸ਼ੋ ਦੇਖੋ। ਸਰਕਾਰਾਂ ਦਾ ਇੱਕ ਇਹ ਬੜਾ ਬਣ ਗਿਆ ਹੋਇਆ ਨਾ ਤਰੀਕਾ ਗੱਲ ਕਰਨ ਦਾ ਕਿ ਡੈਟ ਟੂ ਜੀ ਡੀ ਪੀ ਰੇਸ਼ੋ ਦੇਖੋ, ਬਾਕੀ ਚੀਜ਼ਾਂ ਤੁਸੀਂ ਕਾਹਨੂੰ ਦੇਖਦੇ ਹੋ,
ਚਲੋ ਉਹੀ ਦੇਖ ਲੈਂਦੇ
ਹਾਂ ਨਾ। ਵੀ ਡੈਟ ਟੂ ਜੀ ਡੀ ਪੀ ਰੇਸ਼ੋ ਦੇ ਵਿੱਚ 225-226 ਜਿਹੜਾ ਹੁਣ ਅਗਲਾ ਸਾਲ ਹੋਊਗਾ ਉਹਦੇ ਵਿੱਚ ਡੈਟ ਟੂ ਜੀ ਡੀ ਪੀ ਰੇਸ਼ੋ 22.9% ਦੱਸੀ ਗਈ ਹੈ। ਪਰ ਜਿਉਂ ਜਿਉਂ ਵਾਸੂ ਜੀ ਤਿੰਨ ਸਾਲਾਂ ਦਾ ਪਲਾਨ 227-228 ਤੱਕ ਪਹੁੰਚੇਗਾ, ਉਦੋਂ ਤੱਕ ਡੈਟ ਟੂ ਜੀ ਡੀ ਪੀ ਰੇਸ਼ੋ ਹੋ ਜਾਣੀ 34.4%। ਬਟ ਅਗੇਨ ਗੋਇੰਗ ਬੈਕ ਟੂ ਯੂਅਰ ਪੁਆਇੰਟ, ਇਹ ਨੰਬਰਸ ਬੇਸਡ ਨੇ ਕਿ ਜੇ ਜਿਹੜੀ ਸਾਡੀ ਇਕਨੋਮਿਕ ਗਰੋਥ ਆ ਉਹ 25% ਟੈਰਿਫ ਨੂੰ ਫੈਕਟਰ ਇਨ ਕੀਤੇ ਬਗੈਰ ਜੇ ਆਪਾਂ ਦੇਖੀਏ,
ਤੇ ਇਹ ਜਿਹੜੇ ਨੰਬਰਸ ਹੁੰਦੇ ਨੇ ਡੈਟ ਟੂ ਜੀ ਡੀ ਪੀ ਰੇਸ਼ੋ ਵਾਲੇ, ਇਹ ਟੈਕਸ ਪੇਅਰ ਸਪੋਰਟਡ ਡੈਟ ਜਿਹੜਾ ਹੈ ਉਹਦਾ ਰੇਸ਼ੋ ਹੈ ਜੀ ਡੀ ਪੀ ਦੇ ਨਾਲ। ਸੋ ਫੋਰ ਐਗਜ਼ਾਮਪਲ, ਸੋ ਜਿਹੜਾ ਟੈਕਸ ਪੇਅਰ ਸਪੋਰਟਡ ਡੈਟ ਆ ਉਹ ਇਸ ਸਾਲ $97 billion ਹੋਏਗਾ 2024-25 ਵਿੱਚ, ਜੋ ਕਿ ਪਿਛਲੇ ਸਾਲ ਜੋ ਬਜਟ ਚ ਪ੍ਰੋਜੈਕਟ ਕੀਤਾ ਗਿਆ ਸੀ ਉਸ ਤੋਂ $9 billion ਜ਼ਿਆਦਾ ਹੈ। ਹੁਣ ਦੇਖੋ ਟੈਕਸ ਪੇਅਰ ਸਪੋਰਟਡ ਡੈਟ ਹੈ ਸਾਡਾ 97.7 billion, ਪਰ ਜਿਹੜਾ ਟੋਟਲ ਡੈਟ ਆ ਸਰਕਾਰ ਦਾ ਉਹ ਇਸ ਵੇਲੇ 133 billion ਆ।
ਤੇ ਵਾਸੂ ਜੀ ਇਹ 227-228 ਆਉਣ ਤੱਕ
ਇਹ ਤਾਂ ਇਹ 200 ਰੁਕ ਜਾਓ ਨੂੰ ਕਹਿ ਦੋ ਵੀ ਥੋੜਾ ਜਿਹਾ ਸਾਹ ਜਿਹੜਾ ਹੈਗਾ ਆਪਣਾ ਲੰਬਾ ਲੈ ਲਓ, ਉਸ ਤੋਂ ਬਾਅਦ ਹੀ ਅੰਕੜਾ ਦੱਸੋ ਵਿਜੇ ਜੀ।
ਵਾਸੂ ਜੀ 227-228 ਆਉਣ ਤੱਕ ਜਿਹੜੀ ਇਹ ਡੈਟ ਹੈਗੀ ਆ ਪ੍ਰੋਵਿੰਸ਼ੀਅਲ ਡੈਟ, ਇਹ $209 billion ਹੋ ਜਾਣੀ ਆ।
209
ਅੱਛਾ,
ਜੇ ਇਸ ਵੇਲੇ ਉਹ ਹੈਗੀ 133 billion,
ਇਸ ਵੇਲੇ 133 ਆ। ਜਦੋਂ ਡੇਵੀ ਡੀਬੀ ਨੇ ਟੇਕ ਓਵਰ ਕੀਤਾ ਸੀ ਫਰੋਮ ਜੌਨ ਹਾਰਗਨ ਇਨ 2022 ਇਹ 90 billion ਸੀ, ਦਿਸ ਵਾਸ 90 billion।
ਬਿਲਕੁਲ ਸਾਡੇ ਕੋਲ $5 billion ਦਾ ਸਰਪਲਸ ਸੀ
ਜਦੋਂ ਸਮਝ ਨਹੀਂ ਆਉਂਦਾ ਸੀ ਪੈਸੇ ਖਰਚੀਏ
ਕਿੱਥੇ, ਤੇ ਫਟਾਫਟ ਜਿਹੜੇ ਪੈਸੇ ਖਰਚੇ ਗਏ ਸੀ ਕਿ ਜੀ ਨਹੀਂ ਤਾਂ ਫਿਰ ਇਹ ਡੈਟ ਰੀਪੇਮੈਂਟ ਵੱਲ ਵੜ ਜਾਣੇ ਆ, ਉਹ ਭਾਈ ਕਰ ਲੈਂਦੇ ਡੈਟ ਰੀਪੇ ਕਰ ਲੈਂਦੇ, ਤੇ ਹੁਣ ਜਿਹੜਾ ਡੈਟ ਹੈਗਾ ਉਹ 209 billion ਤੇ ਪਹੁੰਚ ਜਾਣਾ ਸਰਕਾਰ ਦੀ ਆਪਣੀ ਪ੍ਰੋਜੈਕਸ਼ਨ ਹੈ 227 ਤੱਕ। ਸੋ ਇਹਦੇ ਨਾਲ ਵਿਜੇ ਜੀ ਹੁਣ ਜੇ ਜਦੋਂ ਆਪਾਂ ਕਰਜ਼ੇ ਦੀ ਗੱਲ ਕਰਦੇ ਹਾਂ
ਹਾਂਜੀ,
ਉੱਤੇ ਫਿਰ ਅਸੀਂ ਵਿਆਜ ਕਿੰਨਾ ਦੇ ਰਹੇ ਹਾਂ, ਇਹ ਵੀ ਸਵਾਲ ਬਣਦਾ।
ਇਸ ਸਾਲ $5.1 billion ਡੈਟ ਸਰਵਿਸ ਕਾਸਟ,
ਯਾ ਸੋ 4.9 cents ਪਰ ਡਾਲਰ ਜਿਹੜਾ ਸਾਡਾ ਵਿਆਜ ਆ, ਤੇ ਇਹ ਜਿਹੜਾ ਅੰਕੜਾ ਹੈ ਇਹ ਜਿਹੜਾ ਸੋ ਕਿੰਨਾ ਵਿਆਜ ਅਸੀਂ ਅਦਾ ਕਰ ਰਹੇ ਹਾਂ ਉਹ ਤਕਰੀਬਨ 7% ਹੋ ਜਾਣਾ 227 ਦੇ ਵਿੱਚ। ਸੋ ਮੈਂ ਹਿਸਾਬ ਲਾਉਂਦਾ ਸੀ ਵੀ $209 billion ਦਾ 7% ਬਣਦਾ $14.6 billion।
ਬਸ ਜੀ ਤਿੰਨ ਸਾਲਾਂ ਦੇ ਵਿੱਚ ਜਿਹੜੇ ਕੈਪੀਟਲ ਪ੍ਰੋਜੈਕਟਸ ਲਈ ਸਰਕਾਰ ਨੇ ਪੈਸੇ ਰੱਖੇ ਨੇ ਉਹ 15.5 billion ਆ। ਸੋ ਮਤਲਬ ਜਿੰਨਾ ਤਿੰਨ ਸਾਲਾਂ 'ਚ ਅਸੀਂ ਇਸ ਬਜਟ ਦੇ ਵਿੱਚ ਪ੍ਰੋਮਿਸ ਕੀਤਾ ਗਿਆ ਕਿ ਕੈਪੀਟਲ ਪ੍ਰੋਜੈਕਟਸ ਦੇ ਉੱਪਰ ਇਨਵੈਸਟਮੈਂਟ ਕੀਤੀ ਜਾਏਗੀ, ਤਿੰਨਾਂ ਸਾਲਾਂ ਬਾਅਦ ਉਨੇ ਹੀ ਪੈਸੇ ਅਸੀਂ ਵਿਆਜ ਪੇ ਕਰਾਂਗੇ।
ਸੋ ਕੱਲੇ ਜਿਹੜੇ ਹੈਲਥ ਕੇਅਰ ਵਾਸਤੇ ਜਿਹੜੇ ਕੈਪੀਟਲ ਪ੍ਰੋਜੈਕਟਸ ਨੇ 15.5 billion ਆ, ਉਹ ਓਵਰਆਲ ਕੈਪੀਟਲ ਇਨਵੈਸਟਮੈਂਟ 3 ਸਾਲਾਂ ਦੇ ਵਿੱਚ ਹੋਏਗੀ ਤਕਰੀਬਨ 45.9 billion। ਤੇ ਜਿਹੜੇ ਟ੍ਰਾਂਸਿਟ ਤੇ ਟ੍ਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਆ 3 ਸਾਲਾਂ ਦੇ ਵਿੱਚ 15.9 billion, ਸਕੂਲ ਇਨਫਰਾਸਟ੍ਰਕਚਰ ਤੇ 4.6 billion। ਵਿਜੇ ਜੀ ਬੜਾ ਇਹ ਕੰਪਲੀਕੇਟਿਡ ਜਿਹਾ ਬਜਟ ਹੈ, ਇਹਦੇ ਵਿੱਚ ਜਿਵੇਂ ਹੁਣ ਤੁਹਾਨੂੰ ਐਗਜ਼ਾਮਪਲ ਦਿੰਦਾ ਹੈ, ਜਿਹੜੇ ਸਰਕਾਰ ਵਾਅਦੇ ਪੂਰੇ ਨਹੀਂ ਕਰ ਸਕੀ ਉਸ ਸੂਚੀ ਦੇ ਵਿੱਚ, ਸੋ ਇੱਕ ਤਾਂ $1,000 ਵਾਲੇ ਚੈੱਕ ਹੀ ਨੇ ਜਿਹੜੇ ਕੁਰਬਾਨ ਕੀਤੇ ਗਏ ਕਿਉਂਕਿ ਜੀ ਡੋਨਲਡ ਟਰੰਪ ਨੇ ਟੈਰਿਫ ਲਗਾ ਦੇਣੀ, ਆਰਥਿਕ ਅਨਿਸ਼ਚਿਤਤਾ ਦਾ ਮਾਹੌਲ ਹੈ। ਉਸ ਤੋਂ ਬਾਅਦ ਵੀ ਜਿਹੜੀ ਇੱਕ ਹੋਰ ਵਾਅਦਾ ਜਿਹੜਾ ਸੀਗਾ ਕਿ ਸਰਕਾਰ ਕਹਿੰਦੀ ਸੀ ਅਸੀਂ $1.2 billion ਲੋ ਇੰਟਰਸਟ ਲੋਨਸ ਦੇਵਾਂਗੇ ਹੋਮ ਬਿਲਡਰਸ ਨੂੰ, ਤਾਂ ਕਿ ਜਿਹੜਾ 40% ਬਿਲੋ ਮਾਰਕੀਟ ਰੇਟ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੂੰ ਕਰ ਦਿੱਤੇ ਜਾ ਸਕਣ, ਉਹ ਵੀ ਨਹੀਂ ਗੱਲ ਹੋਈ, ਸ਼ਾਮਲ ਨਹੀਂ ਕੀਤਾ ਗਿਆ। ਫਿਰ ਕਿਹਾ ਗਿਆ ਸੀ ਜਿਹੜੇ ਆਫ ਪੀਕ ਆਵਰਸ ਹੋਣਗੇ ਸੀਨੀਅਰਸ ਨੂੰ ਟ੍ਰਾਂਸਿਟ ਦੇ ਵਿੱਚ ਝੂਟੇ ਮੁਫਤ ਹੋਣਗੇ, ਉਹ ਵੀ ਇਹਨਾਂ ਨੇ ਗੱਲ ਕੋਈ ਕੀਤੀ ਨਹੀਂ ਬਜਟ ਦੇ ਵਿੱਚ। ਤੇ ਨਾਲ ਵਿਜੇ ਜੀ ਜਿਹੜੇ ਲੈਂਗਲੀ ਤੇ ਨਨਾਇਮੋ ਦੇ ਹਸਪੀਟਲਸ ਦੇ ਵਿੱਚ ਨਵੇਂ ਟਾਵਰਸ ਬਣਾਉਣ ਦੀ ਗੱਲ ਕੀਤੀ ਗਈ ਸੀ, ਇਹ ਬੜਾ ਵੱਡਾ ਪ੍ਰੋਮਿਸ
ਇਲੈਕਸ਼ਨ ਦਾ ਪ੍ਰੋਮਿਸ ਸੀ,
ਉਹ ਵੀ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਪਰ ਨਾਲ ਹੀ
ਟ੍ਰੀਟਮੈਂਟ ਵਾਸਤੇ ਕੋਈ ਬਹੁਤੇ ਪੈਸੇ ਨਹੀਂ ਹੈਗੇ ਨਵੇਂ, ਸੋ ਜਿਹੜੇ ਪੁਰਾਣੀ ਅਨਾਉਂਸਮੈਂਟਸ ਆ ਜਿਹੜਾ $500 million ਪਹਿਲਾਂ ਕਮਿਟ ਕੀਤਾ ਸੀ ਬਸ ਉਹਨੂੰ ਹੀ ਰਿਗਰਜੀਟੇਟ ਕੀਤਾ, ਜਦੋਂ ਕਿ ਵਾਸੂ ਜੀ ਇਨਵੋਲੰਟਰੀ ਟ੍ਰੀਟਮੈਂਟ ਦੀ ਕਿੰਨੀ ਗੱਲ ਹੋਈ ਇਲੈਕਸ਼ਨ ਦੌਰਾਨ, ਜਿਹੜੇ ਐਡਿਕਸ਼ਨ ਸੈਂਟਰ ਇੱਕ ਨਵੇਂ ਖੋਲਣ ਦੀ, ਜਿਹੜੇ ਸੈਟੇਲਾਈਟ ਹਬਸ ਖੋਲਣ ਦੀ ਗੱਲ ਕੀਤੀ ਗਈ ਸੀ, ਉਹਦੇ ਵਾਸਤੇ ਕੋਈ ਪੈਸੇ ਇਸ ਬਜਟ ਦੇ ਵਿੱਚ ਰੱਖੇ ਨਹੀਂ ਗਏ।
ਨਹੀਂ ਰੱਖੇ ਗਏ, ਐਂਡ ਕਨਫਿਊਜ਼ਨ ਦੀ ਜਿਹੜੀ ਮੈਂ ਗੱਲ ਕਰਦਾ ਸੀ ਹੁਣ ਜਿਵੇਂ ਬਹੁਤ ਸਾਰੀਆਂ ਮੈਂ ਸੁਣਿਆ ਜਿਹੜੇ ਐਨਾਲਿਸਿਸ ਵਗੈਰਾ ਬਜਟ ਦੇ ਕੇ ਸਾਰਿਆਂ ਨੇ ਇਹ ਗੱਲ ਕਹੀ ਕਹਿੰਦੇ ਜੀ ਇਹਨਾਂ ਨੇ ਗੱਲ ਕੀਤੀ ਸੀ ਵੀ ਸਕੂਲਾਂ ਦੇ ਵਿੱਚ ਅਸੀਂ ਟੀਚਰ ਅਸਿਸਟੈਂਟਸ ਅਤੇ ਅਸੀਂ ਮੈਂਟਲ ਹੈਲਥ ਕਾਊਂਸਲਰ ਜਿਹੜੇ ਨੇ ਇੱਕ ਇੱਕ ਹਰ ਸਕੂਲ ਦੇ ਵਿੱਚ ਨਿਯੁਕਤ ਕਰਾਂਗੇ ਅਪੁਆਇੰਟ ਕਰਾਂਗੇ ਅਤੇ ਉਹਦੇ ਵਾਸਤੇ ਕਹਿੰਦੇ ਇਸ ਬਜਟ ਦੇ ਵਿੱਚ ਕੋਈ ਪੈਸੇ ਨਹੀਂ ਰੱਖੇ ਗਏ ਪਰ ਸਰਕਾਰ ਜਿਹੜੀ ਬਜਟ ਸਪੀਚ ਹੈ
ਉਹਦੇ 'ਚ ਬੋਲਿਆ
ਉਹਦੇ ਵਿੱਚ ਬੋਲਿਆ ਵਿਜੇ ਜੀ $370 million ਸਰਕਾਰ ਨੇ ਕਹੇ ਨੇ ਕਿ $370 million ਨੇ ਇਹਦੇ ਨਾਲ ਨਵੇਂ ਟੀਚਰਸ ਵੀ ਅਸੀਂ ਭਰਤੀ ਕਰਨੇ ਆ ਟੀਚਰ ਅਸਿਸਟੈਂਟਸ ਵੀ ਅਤੇ ਸਾਈਕੋਲੋਜਿਸਟ ਵੀ ਪਰ ਇਹ ਇੱਦਾਂ ਕਿਹਾ ਇਸ ਕਰਕੇ ਜਾ ਰਿਹਾ ਸੀ ਵੀ ਪੈਸੇ ਹੈ ਨਹੀਂ ਕਿਉਂਕਿ ਜਿਹੜੇ ਬੀ ਸੀ ਟੀ ਏ ਵਾਲੇ ਨੇ ਉਹ ਕਹਿੰਦੇ ਦਿਸ ਇਜ਼ ਨੋਟ ਇਨਫ $370 million ਨਾ ਇਹ ਹੋਣਾ ਨਹੀਂ ਹੁਣ ਸਰਕਾਰ ਨੇ ਖਾਨਾ ਪੂਰਤੀ ਕਰਤੀ ਆ ਪੈਸੇ ਰੱਖ ਦਿੱਤੇ ਨੇ ਤੁਹਾਡਾ ਮੂੰਹ ਬੰਦ ਕਰਨ ਲਈ ਤੁਸੀਂ ਜੇ ਕਹੋਗੇ ਪੈਸੇ ਹੈ
ਪੈਸੇ ਹੈਗੇ ਆ
ਬਜਟ ਸਪੀਚ ਦੇ ਵਿੱਚ ਸ਼ਾਮਿਲ ਸੀ ਬਟ ਦੈਟਸ ਨੋਟ ਇਨਫ ਜਿਹਨਾਂ ਨੇ ਉਹ ਚੀਜ਼ ਕਰਨੀ ਆ ਲਾਗੂ ਉਹ ਕਹਿ ਰਹੇ ਨੇ ਵੀ ਕਿ ਇਸ $370 million ਦੇ ਨਾਲ ਇਹ ਕੰਮ ਹੋਣਾ ਨਹੀਂ
ਵਾਸੂ ਜੀ ਸਕੂਲਾਂ ਨੂੰ ਅਪਗ੍ਰੇਡ ਕਰਨ ਵਾਸਤੇ $225-226 ਦੇ ਵਿੱਚ $1.5 billion ਰੱਖਿਆ ਗਿਆ ਉਹ 'ਚ ਕਿਹਾ ਗਿਆ ਵੀ 261 ਨਵੇਂ ਕਲਾਸਰੂਮ ਜਿਹੜੇ ਪ੍ਰੀ ਫੈਬਰੀਕੇਟਡ ਨੇ ਉਹ ਬਣਨਗੇ ਜੋ ਕਿ ਤਕਰੀਬਨ 6500 ਸੀਟਾਂ ਦੇ ਬਰਾਬਰ ਆ ਅਤੇ ਨਾਲ ਹੀ ਜਿਹੜੇ ਕੁਝ ਐਗਜ਼ਿਸਟਿੰਗ ਸਕੂਲ ਦੇ ਪ੍ਰੋਜੈਕਟਸ ਨੇ ਉਹਨਾਂ ਦੀ ਐਕਸਪੈਂਸ਼ਨ ਉਹਨਾਂ ਨੂੰ ਬਿਹਤਰ ਕਰਨ ਵਾਸਤੇ ਵੀ ਪੈਸੇ ਵਗੈਰਾ ਰੱਖੇ ਗਏ ਨੇ ਅੱਛਾ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਕਿ ਜਿਹੜਾ ਇਹ ਕਰੰਟ ਈਅਰ ਜਿਹੜਾ ਹੁਣ 31 March ਨੂੰ ਖਤਮ ਹੋਣਾ ਜਿਹਦਾ ਕਿ ਪਿਛਲੇ ਸਾਲ ਬਜਟ ਵੇਲੇ ਕਿਹਾ ਗਿਆ ਸੀ ਕਿ ਜੀ ਸਾਡਾ ਡੈਫੀਸਿਟ
7.9 billion
ਸੀ ਫਿਰ ਜਦੋਂ ਪਿਛਲੇ ਸਾਲ ਦੀ ਸਤੰਬਰ ਆਈ ਉਦੋਂ ਜਿਹੜਾ ਇਹ ਡੈਫੀਸਿਟ ਸੀਗਾ ਇਹ ਵੱਧ ਕੇ 9.4 billion ਦਾ ਹੋ ਗਿਆ ਸੀ ਹੁਣ ਦੇਖੋ ਇਹ ਜਿਹੜਾ ਇਹਦਾ ਡੈਫੀਸਿਟ ਹੁਣ ਰੋਲ ਬੈਕ ਕੀਤਾ ਗਿਆ ਇਹ 9.4 ਨਹੀਂ ਇਹ 9.14 billion ਹੋਏਗਾ ਸੋ ਉਹਦੇ ਵਿੱਚ
300 million
$250-300 million ਦਾ ਫਰਕ ਪੈ ਗਿਆ ਪਰ ਹੁਣ ਤੁਸੀਂ ਇਹ ਦੇਖੋ ਸਰਕਾਰ ਨੇ ਇਹ ਵੀ ਦੱਸਿਆ ਕਿ 2024 ਜਿਹੜੇ ਅਖੀਰਲੇ 3 months ਸੀ ਉਹ ਸਰਕਾਰ ਵਾਸਤੇ ਵਧੀਆ ਰਹੇ ਵਿੰਡਫਾਲ ਦੇ ਪੁਆਇੰਟ ਆਫ ਵਿਊ ਤੋਂ ਐਜ਼ ਇਨ ਪੈਸੇ ਜ਼ਿਆਦਾ ਬਣੇ $1.4 billion ਦਾ ਵਿੰਡਫਾਲ ਤਾਂ ਆਇਆ ਕਾਰਪੋਰੇਟ ਟੈਕਸਿਸ ਵੱਧ ਗਏ ICBC ਤੋਂ ਅਤੇ ਇੰਪਲੋਇਰ ਹੈਲਥ ਟੈਕਸ ਉਹਦੇ ਰਾਹੀਂ ਐਕਸਟਰਾ ਪੈਸੇ $1.4 billion ਫਿਰ $1.5 billion ਦੀਆਂ ਸਰਕਾਰ ਨੂੰ ਸੇਵਿੰਗਸ ਹੋਈਆਂ ਕਿਉਂ ਕਿਉਂਕਿ ਜਿਹੜੀਆਂ ਸਰਵਿਸ ਏਜੰਸੀਆਂ ਨੂੰ ਸਰਕਾਰ ਪੈਸੇ ਦਿੰਦੀ ਹੈ ਸਰਕਾਰੀ ਵੱਖੋ ਵੱਖਰੀਆਂ ਏਜੰਸੀਆਂ ਨੂੰ ਉਹ ਪੈਸੇ ਘਟੇ ਅਤੇ ਜਿਹੜੇ ਲੋਕਾਂ ਨੂੰ ਰਿਫੰਡੇਬਲ ਟੈਕਸ ਕ੍ਰੈਡਿਟ ਮਿਲ ਸਕਦੇ ਸੀ ਉਹਨੇ ਲੋਕਾਂ ਨੇ ਉਹ ਕਲੇਮ ਨਹੀਂ ਕੀਤੇ ਸੋ $1.4 billion ਆਮਦਨ ਵਧੀ $1.5 billion ਦੀਆਂ ਜਿਹੜੇ ਖਰਚੇ ਘੱਟ ਗਏ ਪਿਛਲੇ 3 months 'ਚ ਸੋ ਇਹ ਹੁਣ ਤਾਂ ਆਲਮੋਸਟ ਇਹ $3 billion ਦੇ ਨੇੜੇ ਬਣਦਾ ਉਹਦੇ ਵਿੱਚੋਂ ਵਾਸੂ ਜੀ ਜ਼ਿਆਦਾਤਰ ਪੈਸੇ ਇੱਧਰ ਉੱਧਰ ਹੋਰ ਸੱਜੇ ਖੱਬੇ ਖਰਚਦੇ ਗਏ ਉਹ 'ਚੋਂ ਬਚੇ ਮਸਾਂ $300 million ਉਹ $300 million ਕਰਕੇ $9.4 billion ਵਾਲਾ ਡੈਫੀਸਿਟ ਘੱਟ ਕੇ $9.14 billion 'ਤੇ ਆ ਗਿਆ ਸੋ $260 million ਦਾ ਫਰਕ ਪਿਆ ਉੱਥੇ ਸੋ ਬਚੇ ਸੀ ਤਕਰੀਬਨ $3 billion ਉਹ ਤੋਂ $300 million ਹੀ ਬਸ ਅਸੀਂ ਡੈਫੀਸਿਟ ਨੂੰ ਘਟਾਉਣ 'ਚ ਲਾ ਪਾਏ ਹਾਂ
ਯਾ ਅਤੇ ਵਿਜੇ ਜੀ ਇਹ ਨਾ ਭੁੱਲੀਏ ਕਿ ਜਿਹੜਾ ਸਾਰਾ ਬਜਟ ਤਿਆਰ ਕੀਤਾ ਗਿਆ ਸੋ ਇਹਦੇ ਵਿੱਚ ਜੋ ਸਰਕਾਰ ਕਹਿ ਰਹੀ ਹੈ ਕਿ ਇਸ ਸਾਲ ਸਰਕਾਰ ਦਾ ਰੈਵਨਿਊ 2025-26 ਜਿਹੜਾ ਵਿੱਤੀ ਵਰ੍ਹਾ ਜਿਹਦੇ ਵਾਸਤੇ ਬਜਟ ਹੈ ਇਹ $84 billion ਰੈਵਨਿਊ ਹੋਏਗਾ ਸਰਕਾਰ ਦੀ ਪ੍ਰੋਜੈਕਸ਼ਨ ਇਹ ਹੈ ਇਹਦੇ ਵਿੱਚ $3.05 billion ਕਾਰਬਨ ਟੈਕਸ ਦਾ ਵੀ ਹੈ
ਤੇ ਕਾਰਬਨ ਟੈਕਸ ਜੇ ਫੈਡਰਲ ਪੱਧਰ ਤੇ ਆ ਕੇ ਕਾਰਬਨ ਟੈਕਸ ਹੋ ਜਾਂਦਾ ਮਨਫੀ
ਯੈਸ
ਐਜ਼ ਇਨ ਜੇ ਉਹਨੂੰ ਆਫ ਦਾ ਟੇਬਲ ਕਰ ਦਿੱਤਾ ਜਾਂਦਾ ਤਾਂ ਪ੍ਰੀਮੀਅਰ DVDB ਇਹ ਗੱਲ ਕਹਿ ਚੁੱਕੇ ਨੇ ਕਿ ਜਦੋਂ ਜੇ ਫੈਡਰਲ ਗਵਰਨਮੈਂਟ ਕਾਰਬਨ ਟੈਕਸ ਹਟਾ ਦਿੰਦੀ ਹੈ ਤਾਂ ਪ੍ਰੋਵਿੰਸ਼ੀਅਲ ਸਰਕਾਰ ਵੀ ਆਪਣਾ ਕਾਰਬਨ ਟੈਕਸ ਹਟਾ ਦੇਗੀ ਕਿਉਂਕਿ ਇਸ ਵੇਲੇ ਸਿਸਟਮ ਕੀ ਆ BC ਦਾ ਆਪਣਾ ਲਹਿਦਾ ਆਪਣਾ ਕਾਰਬਨ ਟੈਕਸ ਆ ਅਤੇ ਜੇ ਉਹ ਕਾਰਬਨ ਟੈਕਸ ਮੰਨ ਲਓ NDP ਕਹਿ ਵੀ ਦਿੰਦੀ ਹੈ ਕਿ ਜੀ ਅਸੀਂ ਹੁਣ ਨਹੀਂ ਚਾਰਜ ਕਰਾਂਗੇ ਹਟਾ ਦਿੰਦੇ ਹਾਂ ਤਾਂ ਇਸ ਵੇਲੇ ਸਿਸਟਮ ਇਹੋ ਜਿਹਾ ਸੈਟਅਪ ਹੋਇਆ ਕਿ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਉਹਨਾਂ ਦਾ ਆਪਣਾ ਕਾਰਬਨ ਟੈਕਸ ਨਹੀਂ ਹੋਏਗਾ ਉਹਦੀ ਥਾਂ 'ਤੇ ਫਿਰ ਫੈਡਰਲ ਕਾਰਬਨ ਟੈਕਸ ਲੱਗ ਜੂਗਾ ਸੋ ਜੇ ਪ੍ਰੋਵਿੰਸ਼ੀਅਲ ਗਵਰਨਮੈਂਟ ਕਾਰਬਨ ਟੈਕਸ ਹਟਾ ਵੀ ਦਿੰਦੀ ਆ ਉਹਦਾ ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਜਿਹੜਾ ਰੈਵਨਿਊ ਅਜੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਬਣ ਰਿਹਾ ਉਹ ਫਿਰ ਫੈਡਰਲ ਗਵਰਨਮੈਂਟ ਨੇ ਲੈ ਜਾਣਾ ਜਦੋਂ ਤੱਕ ਉਹ ਫੈਡਰਲ ਬੈਕਸਟੋਪ ਨਹੀਂ ਹਟਦਾ ਉਦੋਂ ਤੱਕ ਪ੍ਰੋਵਿੰਸ਼ੀਅਲ ਕਾਰਬਨ ਟੈਕਸ ਹਟਾਉਣ ਦਾ ਕੋਈ ਅਸਰ ਨਹੀਂ ਪੈਣਾ ਪਰ ਵਾਸੂ ਜੀ $3.05 billion ਫਿਰ ਮਤਲਬ ਰੈਵਨਿਊ ਦੇ ਵਿੱਚ ਇਹੋ ਜਿਹਾ ਕਿ ਜੇ ਫੈਡਰਲੀ ਉਹ ਕਾਰਬਨ ਟੈਕਸ ਹਟ ਜਾਂਦਾ ਤੇ ਇਹ $3 billion ਦੇ ਉੱਪਰ ਪ੍ਰੋਵਿੰਸ਼ੀਅਲ ਗਵਰਨਮੈਂਟ ਡਿਪੈਂਡ ਨਹੀਂ ਕਰ ਸਕਦੀ
ਯਾ ਕਿਉਂਕਿ ਇਸ ਵੇਲੇ ਪੀਅਰ ਪੋਲੀਐਫ ਜਿਹੜੇ ਫੈਡਰਲ ਆਪੋਜੀਸ਼ਨ ਲੀਡਰ ਨੇ ਉਹ ਤਾਂ ਪੱਕਾ ਹੀ ਕਹਿ ਕੇ ਬੈਠੇ ਨੇ ਉਹਨਾਂ ਦਾ ਇਲੈਕਸ਼ਨ ਪ੍ਰੋਮਿਸ ਹੀ ਹੈ ਕਿ ਕਾਰਬਨ ਟੈਕਸ ਉਹ ਹਟਾਉਣਗੇ
ਜੀ
ਲਿਬਰਲ ਸਾਈਡ ਤੋਂ ਵੀ ਹੁਣ ਜਿਹੜੇ ਫਰੰਟ ਰਨਰਸ ਨੇ ਉਹ ਵੀ ਕਹਿ ਰਹੇ ਨੇ ਅਸੀਂ ਕਾਰਬਨ ਟੈਕਸ ਦੇ ਵਿੱਚ ਕੋਈ ਤਬਦੀਲੀ ਕਰਾਂਗੇ
ਹਾਂਜੀ
ਸੋ ਕਾਰਬਨ ਟੈਕਸ ਮਾਈਟ ਬੀ ਆਫ ਦਾ ਟੇਬਲ ਆਫ ਦਾ ਟੇਬਲ ਆਨ ਦਾ ਆਪਾਂ ਵੀ ਸਿੱਖ ਰਹੇ ਹਾਂ ਜੀ ਸੋ ਜੇ ਇੱਦਾਂ ਹੋ ਜਾਂਦਾ ਤੇ DVDB ਪ੍ਰੋਮਿਸ ਕਰੀ ਬੈਠੇ ਨੇ ਜੇ ਫੈਡਰਲ ਸਰਕਾਰ ਨੇ ਕਾਰਬਨ ਟੈਕਸ ਹਟਾਤਾ ਅਸੀਂ ਵੀ ਕੰਜ਼ਿਊਮਰ ਕਾਰਬਨ ਟੈਕਸ ਹਟਾ ਦੇਵਾਂਗੇ ਫਿਰ ਜਿਹੜਾ $3.05 billion ਰੈਵਨਿਊ ਹੈ ਕਾਰਬਨ ਟੈਕਸ ਤੋਂ ਇਹਦੇ ਵਿੱਚ ਇੰਡਸਟਰੀਅਲ ਕਾਰਬਨ ਟੈਕਸ ਤੋਂ ਵੀ ਹੋਏਗਾ ਰੈਵਨਿਊ ਪਰ ਇਹਦੇ ਵਿੱਚੋਂ ਇੱਕ ਵੱਡਾ ਜਿਹੜਾ ਚੰਕ ਹੈ ਉਹ ਜਾਂਦਾ ਲੱਗ ਸਕਦਾ
ਬਿਲਕੁਲ
ਸੋ ਇਹ ਵੀ ਇੱਕ ਅਸੰਪਸ਼ਨ
ਮਤਲਬ ਫਿਰ ਡੈਫਿਸਿਟ ਹੋਰ ਵਧੂ
ਹਾਂ ਡੈਫਿਸਿਟ ਹੋਰ ਵਧੂਗਾ
ਜਿਹੜਾ ਵਾਸੂ ਜੀ ਜਿਹੜਾ ਸਰਕਾਰ ਵਾਸਤੇ ਤੁਸੀਂ ਰੈਵਨਿਊਜ਼ ਦੀ ਗੱਲ ਕੀਤੀ ਨਾ ਕਮਾਈ ਦਾ ਸਭ ਤੋਂ ਵੱਡਾ ਸਾਧਨ ਨੇ ਟੈਕਸਿਸ ਉਹਨਾਂ ਟੈਕਸਾਂ ਦੇ ਵਿੱਚੋਂ ਵੀ ਸਭ ਤੋਂ ਵੱਡਾ ਸਾਧਨ ਹੈਗਾ ਪਰਸਨਲ ਇਨਕਮ ਟੈਕਸ ਕਿਉਂਕਿ ਟੈਕਸਿਸ ਦੇ ਰਾਹੀਂ ਸਰਕਾਰ ਤਕਰੀਬਨ 49.1 billion dollars ਸਰਕਾਰ ਦਾ ਸਾਲਾਨਾ ਉਹਨਾਂ ਨੂੰ ਕਮਾਈ ਹੁੰਦੀ ਆ ਜਿਹਦੇ ਵਿੱਚੋਂ ਤਕਰੀਬਨ 18 billion ਪਰਸਨਲ ਟੈਕਸਿਸ ਨੇ ਫਿਰ 11 billion ਦਾ ਸੇਲਸ ਟੈਕਸ ਅਤੇ ਪ੍ਰੋਪਰਟੀ ਟ੍ਰਾਂਸਫਰ ਟੈਕਸ ਜਿਹੜੇ ਘਰਾਂ ਦੀ ਆ ਰੀਅਲ ਇਸਟੇਟ ਦੀ ਖਰੀਦੋ ਫਰੋਖਤ 'ਤੇ ਟੈਕਸ ਲੱਗਦਾ ਉਹ 2.2 billion dollars ਆ ਅਤੇ ਸੋ ਇਸ ਅੱਛਾ ਜਿਹੜੇ ਫੈਡਰਲ ਸਰਕਾਰ ਆ ਬਸ ਜੀ ਫੈਡਰਲ ਸਰਕਾਰ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ 15.3 billion dollars ਦਿੰਦੀ ਆ ਹੈਲਥ ਐਂਡ ਸੋਸ਼ਲ ਟ੍ਰਾਂਸਫਰ ਅਤੇ ਬਾਕੀ ਕੰਟਰੀਬਿਊਸ਼ਨ ਦੇ ਤਹਿਤ
ਮੈਸੇਜ ਆਇਆ ਇੱਕ ਕਹਿੰਦੇ ਭਾਅ ਜੀ ਬਿਲੀਅਨਸ ਦੀ ਗੱਲ ਹੋ ਰਹੀ ਆ ਹੌਲੀ ਹੌਲੀ ਕਰੋ ਕਹਿੰਦੇ ਇੱਦਾਂ ਲੱਗਦਾ $5-7 ਦੀ ਗੱਲ ਕਰ ਰਹੇ ਹੋ ਚੱਕਰ ਇਹ ਆ ਜੀ ਜਿਹੜੇ ਕੌੜੇ ਘੁੱਟ ਹੁੰਦੇ ਨਾ ਫਟਾਫਟ ਸਵਾਦ ਲੈ ਕੇ ਨਹੀਂ ਭਰੀਦੇ ਅਤੇ ਹੋਰ ਕੌੜੇ ਲੱਗਦੇ ਆ ਇਹ ਕੌੜੇ ਘੋਟੀ ਨੇ ਭਰ ਲਓ ਬਸ
ਜਦੋਂ ਟੈਕਸਿਸ ਦੀ ਗੱਲ ਕਰ ਰਹੀ ਚੱਲ ਰਹੀ ਹੋਵੇ ਇਹ ਕੁਝ ਕੌੜੇ ਘੁੱਟਾਂ ਬਾਰੇ ਕਹਿ ਜਾਂਦਾ ਪਹਿਲਾ ਘੁੱਟੀ ਕੌੜਾ ਲੱਗਦਾ ਪਰ ਜਦੋਂ ਟੈਕਸਿਸ ਦੀ ਗੱਲ ਹੋ ਰਹੀ ਹੋਵੇ ਤਾਂ
ਉਹ ਸ਼ਾਮ ਵਾਲੀ ਗੱਲ ਆਵੇ ਜੀ
ਵੈਸੇ ਕਹਿ ਰਿਹਾ ਮੈਂ
ਹਾਂ ਉਹ ਸ਼ਾਮ ਵਾਲੇ ਸ਼ੋਅ ਦੇ ਵਿੱਚ ਹੁੰਦੀਆਂ ਤਾਂ
ਨਹੀਂ ਕੋਈ ਦਵਾਈਆਂ ਦੇਖੋ ਜਦੋਂ ਬੰਦਾ ਬਿਮਾਰ ਹੋਇਆ ਹੋਵੇ ਕਹਿੰਦੇ ਪਹਿਲਾ ਘੁੱਟੀ ਕੌੜਾ ਲੱਗਦਾ
ਠੀਕ ਹੈ ਠੀਕ
ਹਾਂ ਜਿਹੜੀ ਟੈਕਸਿਸ ਦੀ ਗੱਲ ਹੋਵੇ ਇਹਦਾ ਹਰ ਘੁੱਟੀ ਕੌੜਾ
ਅੱਛਾ ਫਿਰ ਬਿਜ਼ਨਸ ਇਹ ਨਾ ਸੋਚਣ ਵੀ ਸਰਕਾਰ ਨੇ ਉਹਨਾਂ ਵਾਸਤੇ ਕੁਝ ਨਹੀਂ ਕੀਤਾ ਸੋ ਕੁਝ ਜਿਹੜੇ ਟੈਕਸ ਕ੍ਰੈਡਿਟਸ ਵਗੈਰਾ ਨੇ ਉਹ ਵਧਾਏ ਗਏ ਨੇ ਸੋ ਸਮਾਲ ਬਿਜ਼ਨਸ ਵੈਂਚਰ ਕੈਪੀਟਲ ਟੈਕਸ ਕ੍ਰੈਡਿਟ ਇਹਦੀ ਜਿਹੜੀ ਕਹਿ ਲਓ ਵੀ ਲਿਮਿਟ ਹੈਗੀ 1,20,000 dollars ਤੋਂ ਵਧਾ ਕੇ $3,00,000 ਕੀਤੀ ਗਈ ਹੈ ਜਿਹੜੀਆਂ ਕੋਈ ਵੀਡੀਓ ਗੇਮਸ ਤੇ ਵੀ ਆਰ ਦੇ ਨਾਲ ਸੰਬੰਧਿਤ ਕੰਪਨੀਆਂ ਨੇ ਬੀਸੀ ਦੇ ਵਿੱਚ
ਖੋਲ ਲਓ ਕੰਪਨੀ ਯਾਰ ਟੈਕਸ ਕ੍ਰੈਡਿਟ ਮਿਲ ਜੂਗਾ ਜ਼ਿਆਦਾ
17.5% ਤੋਂ ਵੱਧ ਕੇ 25% ਹੋ ਗਿਆ ਫਿਰ ਜਿਹੜੀਆਂ ਕੈਨੇਡੀਅਨ ਮੇਡ ਫਿਲਮਸ ਨੇ ਬੀਸੀ ਦੇ ਵਿੱਚ ਜਿਹੜੀਆਂ ਬੀਸੀ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੁੰਦੀ ਆ ਉਹਨਾਂ ਵਾਸਤੇ ਵੀ ਟੈਕਸ ਕ੍ਰੈਡਿਟ ਵਧਾਏ ਗਏ ਨੇ ਫਿਰ ਜਿਹੜਾ ਐਨਰਜੀ ਪ੍ਰੋਡਕਟ ਜਿਹੜੇ ਪ੍ਰੋਜੈਕਟ ਸੀਗੇ 18 ਜਿਹਨਾਂ ਦਾ 20 billion dollars ਦਾ ਜਿਹੜਾ ਸਮਾਨ ਸੀਗਾ ਵੀ ਉਹਨੂੰ ਫਾਸਟ ਟਰੈਕ ਕਰਨ ਦੀ ਗੱਲ ਕੀਤੀ ਗਈ ਸੀ ਉਹਨੂੰ ਵੀ ਇਹਦੇ ਵਿੱਚ ਇਹਨਾਂ ਨੇ ਸ਼ਾਮਿਲ ਕੀਤਾ ਅਤੇ ਨਾਲ $47 million ਪਰ ਈਅਰ ਕਹਿੰਦੇ ਅਸੀਂ ਬੀ ਸੀ ਦੇ ਵਿੱਚ ਸਪਲਾਈ ਚੇਨਸ ਨੂੰ ਸਟਰੈਂਥਨ ਕਰਨ ਵਾਸਤੇ ਇਨਵੈਸਟ ਕਰਾਂਗੇ
ਬਸ ਜੀ ਥੋੜ੍ਹਾ ਇੱਕ ਡਿਟੂਰ ਲੈ ਲਈਏ
ਹਾਂਜੀ
ਫਾਈਨੈਂਸ ਮਿਨਿਸਟਰ ਡੋਮਿਨਿਕ ਲੈਬਲੋਂਕ ਨੇ ਇਹ ਕਿਹਾ ਹੈ ਕੈਨੇਡਾ ਇਜ਼ ਨੋਟ ਇੰਟਰਸਟਿਡ ਇਨ ਮੀਟਿੰਗ ਯੂ ਐਸ ਇਨ ਦਾ ਮਿਡਲ ਔਨ ਦਾ ਟੈਰਿਫ ਥਿੰਗ ਸੋ ਡੋਮਿਨਿਕ ਲੈਬਲੋਂਕ ਦੀ ਸਟੇਟਮੈਂਟ ਆਈ ਐਮ ਸੀਇੰਗ ਇਟ ਰਾਈਟ ਨਾਓ ਇਟਸ ਫਲੈਸ਼ਿੰਗ ਇਨ ਫਰੰਟ ਆਫ ਮੀ
ਮੈਨੂੰ ਬਲਾਂਸ਼ਟ ਯਾਦ ਆ ਰਹੇ ਨੇ ਉਹ ਕਹਿੰਦੇ ਵੀ ਐਵੇਂ ਐਵੇਂ ਟੋਲੇ ਦਿਖਾਉਣ ਚੱਕਰ 'ਚ ਕਿਤੇ ਨੁਕਸਾਨ ਨਾ ਕਰਾ ਲਈਏ
ਜੀ
ਸੋ ਦੇਖਦੇ ਹਾਂ ਬਾਕੀ ਅਜੇ ਅੱਜ ਇਹ ਗੱਲ ਹੈ ਕਿ ਜਸਟਿਨ ਟਰੂਡੋ ਦੀ ਗੱਲਬਾਤ ਹੋਣੀ ਹੈ ਫੋਨ 'ਤੇ ਡੋਨਲਡ ਟਰੰਪ ਦੇ ਨਾਲ ਅਤੇ ਉਸ ਤੋਂ ਬਾਅਦ ਹਾਵਰਡ ਲਟਨਿਕ ਨੇ ਕਿਹਾ ਕਿ ਡੋਨਲਡ ਟਰੰਪ ਦੁਪਹਿਰ ਵੇਲੇ ਕੋਈ ਅਨਾਊਂਸਮੈਂਟ ਕਰ ਸਕਦੇ ਨੇ ਪਰ ਡੋਮਿਨਿਕ ਲੈਬਲੋਂਕ ਦੇ ਇਸ ਬਿਆਨ ਦਾ ਕੀ ਪ੍ਰਭਾਵ ਪੈਂਦਾ ਇਸ ਪੂਰੀ ਪਲੈਨਿੰਗ ਦੇ ਉੱਤੇ ਦੈਟ ਰਿਮੇਨਸ ਟੂ ਬੀ ਸੀਨ
ਅੱਛਾ ਵਾਸੂ ਜੀ ਕੌੜੇ ਘੁੱਟਾਂ ਦੀ ਗੱਲ ਕਰਦੇ ਸੀ ਬੀ ਸੀ ਲਿਕਰ ਤੋਂ ਸਰਕਾਰ ਨੂੰ ਚਲੋ
ਵੈਰੀ ਨਾਈਸ ਸੈਗਵੇ
ਇਹ ਫੈਕਟ ਆ ਵਾਸੂ ਜੀ ਦੇਖੋ ਹੁਣ ਵੀ ਆਹ ਟੈਰਿਫ ਵਾਰ ਦੇ ਵਿੱਚ ਵੀ ਟ੍ਰੇਡ ਵਾਰ ਦੇ ਵਿੱਚ ਵੀ ਹੈ ਵੀ ਅਮਰੀਕਨ ਸ਼ਰਾਬ ਚੱਕ ਤੋਂ ਸ਼ੈਲਫ ਦੇ ਤੋਂ ਸ਼ਰਾਬ ਨੂੰ ਲੈ ਕੇ ਬੜਾ ਦਾਰੂ ਮਦਾਰ
ਸ਼ਾਮ ਨੂੰ ਹੀ ਕੰਪਲੇਂਟਾਂ ਆਉਣ ਲੱਗ ਪਈਆਂ ਸੀ
ਜੀ ਜੀ
ਕਹਿੰਦੇ ਕਿ ਜੇ ਕੰਪਲੇਂਟ ਮਤਲਬ ਸਮ ਲਿਸਨਰਸ ਵਰ ਐਕਚੁਅਲੀ ਕੰਪਲੇਨਿੰਗ ਕਹਿੰਦੇ ਕਿ ਯਾਰ ਵੀ ਉਹ ਯੂ ਐਸ ਵਾਲੇ ਬ੍ਰਾਂਡ ਕਹਿੰਦੇ ਹੈ
ਜੈਕ ਕਿੱਥੇ ਗਿਆ ਅੱਛਾ ਵਾਸੂ ਜੀ ਬੀ ਸੀ ਲਿਕਰ ਤੋਂ ਬੀ ਸੀ ਦੀ ਸਰਕਾਰ ਨੂੰ $1 billion ਦੀ ਕਮਾਈ ਹੁੰਦੀ ਆ ਬੀ ਸੀ ਐਲ ਸੀ ਜਿਹੜਾ ਗੇਮਿੰਗ ਜਿਹੜਾ ਲੋਟਰੀ ਕਾਰਪੋਰੇਸ਼ਨ ਆ ਉਹ ਤੋਂ 1.3 billion ਦੀ ਕਮਾਈ ਹੁੰਦੀ ਆ ਸੋ ਲੋਟਰੀਆਂ ਅਤੇ ਜਿਹੜੀ ਇਹ ਬੀ ਸੀ ਲਿਕਰ ਸ਼ਰਾਬ ਇਹ ਤੋਂ ਟੋਟਲ $2.3 billion ਦੀ ਇਹ ਆਮਦਨ ਦਾ ਸਰੋਤ ਆ ਨੈਚੁਰਲ ਅੱਛਾ ਨੈਚੁਰਲ ਰਿਸੋਰਸ ਤੋਂ ਪਤਾ ਕਿੰਨਾ ਰੈਵਨਿਊ ਹੈ ਸਰਕਾਰ ਦਾ ਇਹ ਮੈਨੇ ਹੁਣੇ ਹੀ ਮੈਂ ਕਨੈਕਟ ਕੀਤਾ ਦੇਖੋ ਇਹ ਨੰਬਰ ਨੈਚੁਰਲ ਰਿਸੋਰਸ ਤੋਂ ਰੈਵਨਿਊ ਹੈ $2.9 billion ਬੀ ਸੀ ਐਲ ਸੀ ਸੋ ਲੋਟਰੀ ਕਾਰਪੋਰੇਸ਼ਨ ਅਤੇ ਬੀ ਸੀ ਲਿਕਰ ਇਹਨਾਂ ਦੋਹਾਂ ਤੋਂ ਹੈਗਾ $2.3 billion
ਦੇਖੋ ਫਿਰ ਤਾਂ ਹੀ ਤਾਂ ਸਰਕਾਰ ਕਹਿੰਦੀ ਹੈ ਵੀ ਨੈਚੁਰਲ ਰਿਸੋਰਸਿਸ ਕੁਛ ਨਹੀਂ ਰੱਖਿਆ
ਹਾਂ
ਵੀ ਇਹ ਅਸੀਂ ਇਹਨਾਂ ਨੂੰ ਬਚਾਈਏ ਇਹਦੇ ਨਾਲ ਇਨਵਾਇਰਮੈਂਟ ਵੀ ਪ੍ਰੋਟੈਕਟ ਹੁੰਦਾ
ਜੀ
ਅਤੇ ਲੋਟਰੀ ਪਾ ਕੇ ਕਿਹੜਾ ਇਨਵਾਇਰਮੈਂਟ ਖਰਾਬ ਹੁੰਦਾ ਦੱਸੋ
ਠੀਕ ਹੈ ਵੈਸੇ ਜੀ
ਲੋਟਰੀ ਕਾਗਜ਼ ਵਾਲੀ ਨਾ ਪਾਇਆ ਕਰੋ
ਆਨਲਾਈਨ ਡਿਜੀਟਲ ਪਾਇਆ
ਡਿਜੀਟਲ ਹਾਂ
ਬਸ ਜੀ ਵੈਬਸਾਈਟ ਤੇ ਜਾ ਅੱਛਾ ਖਰਚਿਆਂ ਪੱਖੋਂ ਸਰਕਾਰ ਦਾ ਸਭ ਤੋਂ ਵੱਡਾ ਜਿਹੜਾ ਕੋਈ ਟਿਕਟ ਆਈਟਮ ਬਜਟ ਦੇ ਵਿੱਚ ਖਰਚਿਆਂ ਦੇ ਪੁਆਇੰਟ ਆਫ ਵਿਊ ਤੋਂ ਦੈਟ ਇਜ਼ ਹੈਲਥ ਕੇਅਰ ਉਹਦੇ ਵਿੱਚ ਅਜੇ ਵੀ $39 billion ਤੋਂ ਜ਼ਿਆਦਾ ਖਰਚਾ ਉਹਦੇ 'ਚ ਆ ਦੂਜੇ ਨੰਬਰ 'ਤੇ ਐਜੂਕੇਸ਼ਨ ਆ ਜਿਹੜੀ ਕਿ $19.3 billion ਦਾ ਉਹਦਾ ਖਰਚਾ ਪਰ ਅੱਛਾ ਸੋਸ਼ਲ ਸਰਵਿਸਿਜ਼ ਤੀਜੇ ਨੰਬਰ 'ਤੇ ਆਉਂਦਾ ਐਟ ਅਬਾਊਟ $11.3 billion
$39 billion ਖਰਚਣ ਦੇ ਬਾਵਜੂਦ ਸਾਡੇ ਇੱਥੇ ER ਕਲੋਜ਼ਰਸ ਹੋ ਰਹੇ ਨੇ ਲੋਅਰ ਮੇਨਲੈਂਡ ਦੇ ਵਿੱਚ
ਹਾਂ
ਕੋਈ ਅਸੀਂ ਬਹੁਤ ਰਿਮੋਟ ਕਿਸੇ ਹਸਪੀਟਲ ਦੀ ਹੁਣ ਗੱਲ ਨਹੀਂ ਕਰ ਰਹੇ ਨਾਓ ਇਟਸ ਕਮ ਟੂ ਲੋਅਰ ਮੇਨਲੈਂਡ ਡੈਲਟਾ ਹਸਪੀਟਲ
ਵੈਸੇ ਤਾਂ G7 ਦੇ ਵਿੱਚ G7 ਮੁਲਕ ਦੇ ਵਿੱਚ ਕਿਸੇ ਰਿਮੋਟ ਏਰੀਆ ਦੇ ਵਿੱਚ ਵੀ
ਨਹੀਂ ਹੋਣਾ ਚਾਹੀਦਾ
ਕਿਉਂ ਬੰਦ ਹੋਵੇ
ਐਂਡ ਈਵਨ ਆਫਟਰ ਸਪੈਂਡਿੰਗ $39 billion per year ਔਨ ਹੈਲਥ ਕੇਅਰ
ਯੈਸ ਵਾਸੂ ਜੀ ਹੋਰ ਵੀ ਇਸ
ਜਿਵੇਂ ਸਾਡੇ ਲਿਸਨਰ ਨੇ ਕਿਹਾ ਵੀ ਬਿਲੀਅਨਸ ਦੀ ਗੱਲ ਹੋ ਰਹੀ ਹੈ
ਜੀ ਜੀ
ਬਿਲੀਅਨ ਦੇ ਵਿੱਚ 1,000 million ਹੁੰਦੇ ਨੇ
ਹਾਂ
1 million ਦੇ ਵਿੱਚ 6 ਜ਼ੀਰੋਆਂ ਹੁੰਦੀਆਂ ਨੇ ਬਿਲੀਅਨ ਦੇ ਵਿੱਚ 9
ਵਾਸੂ ਜੀ ਜਦੋਂ ਆਹ ਕਾਰਬਨ ਟੈਕਸ ਦੀ ਤੁਸੀਂ ਗੱਲ ਕਰਦੇ ਸੀ ਤੁਸੀਂ ਕਿਹਾ ਵੀ $3.05 billion ਦਾ ਰੈਵਨਿਊ ਆ ਮੈਂ ਗੱਲ ਕਰਦੇ ਕਰਦੇ 3 billion ਬੋਲਿਆ ਫਿਰ ਮਨ ਹੀ ਮਨ ਸੋਚਦਾ ਸੀ ਵੀ ਜਿਹੜਾ 0.05 ਆਪਾਂ ਨੂੰ ਰਾਊਂਡ ਆਫ ਉਹ 50 million ਬਣਦਾ ਜਦੋਂ ਬਿਲੀਅਨਸ ਦੀ ਗੱਲ ਹੋ ਰਹੀ ਹੋਵੇ ਤਾਂ 3.05 billion ਦੇ ਵਿੱਚ ਆ 0.05 ਇਜ $50 million
ਪੰਜ ਪਿੱਛੇ 7 ਜ਼ੀਰੋ
ਇੱਕ ਪਿੱਛੇ ਲੱਗਦੀਆਂ 7 ਜ਼ੀਰੋ ਅੱਛਾ ਵਾਸੂ ਜੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਹੋਰ ਵੀ ਯਾਰ ਇਹ 'ਚ ਬਹੁਤ ਕੁਛ ਆ ਬਜਟ ਦੇ ਵਿੱਚ
ਬਹੁਤ
ਕੁਛ ਆ ਅੱਛਾ ਹਾਇਰਿੰਗ ਫਰੀਜ਼ ਦੀ ਗੱਲ ਕਰਨੀ ਆ ਜ਼ਰੂਰੀ ਆ ਸਟਾਰਟਿੰਗ ਅਪ੍ਰੈਲ 1 ਸਰਕਾਰ ਨੇ ਇਹ ਕਿਹਾ ਕਿ ਅਗਲੇ 3 ਸਾਲਾਂ ਦੇ ਵਿੱਚ ਸਰਕਾਰ ਨੇ ਮੁਲਾਜ਼ਮ ਘੱਟ ਭਰਤੀ ਕਰਨੇ ਆ ਟੋਟਲ ਜਿਹੜਾ ਇੱਕ ਕੈਪ ਕਰ ਦਿੱਤਾ ਗਿਆ ਵੀ 38,900 ਫੁੱਲ ਟਾਈਮ ਇਕੁਅਲੈਂਟ ਇੰਪਲੋਈਜ਼ ਹੀ ਸਰਕਾਰ ਕੋਲ ਹੋਣਗੇ ਅਗਲੇ 3 ਸਾਲਾਂ ਦੇ ਵਿੱਚ ਅੱਛਾ ਮੌਜੂਦਾ ਸਾਲ ਦੇ ਵਿੱਚ ਵਾਸੂ ਜੀ ਐਨ ਡੀ ਪੀ ਨੇ ਆਲਰੇਡੀ 2,000 ਨਵੇਂ ਮੁਲਾਜ਼ਮ ਭਰਤੀ ਕੀਤੇ ਹੋਏ ਨੇ ਬੀ ਸੀ ਦੀ ਸਰਕਾਰ ਨੇ ਭਾਵੇਂ ਗੱਲ ਇਹ ਕੀਤੀ ਹੋਈ ਆ ਕਿ ਅਸੀਂ ਹਾਇਰਿੰਗ ਫਰੀਜ਼ ਕਰ ਦੇਣੀ ਆ ਇਸੇ ਹਫ਼ਤੇ ਸੋਮਵਾਰ ਨੂੰ ਨਾ ਜਿਹੜੇ ਫਾਈਨੈਂਸ ਕ੍ਰਿਟਿਕ ਨੇ ਬੀ ਸੀ ਕੰਜ਼ਰਵੇਟਿਵ ਦੇ ਪੀਟਰ ਮਿਲੋਬਾਰ ਉਹਨਾਂ ਨੇ ਇਹ ਸਵਾਲ ਉਠਾਇਆ ਵਿਧਾਨ ਸਭਾ ਦੇ ਵਿੱਚ ਕਿ ਸਰਕਾਰ ਨੇ ਰੀਸੈਂਟਲੀ 36 ਮੁਲਾਜ਼ਮ ਹਾਇਰ ਕੀਤੇ ਨੇ 36 36 ਦੇ ਵਿੱਚੋਂ 19 ਹੈਗੇ ਨੇ ਮਿਨਿਸਟਰੀ ਆਫ ਫਾਈਨੈਂਸ ਦੇ 36 ਜਣਿਆਂ ਦਾ ਐਡੀਸ਼ਨਲ ਪੇਰੋਲ $4 million ਪਰ ਈਅਰ ਬਣਦਾ ਅਤੇ ਇਹ ਫਰੰਟਲਾਈਨ ਹਾਇਰਸ ਨਹੀਂ ਹੈਗੇ ਕੈਬਨਿਟ ਆਰਡਰਸ ਮੁਤਾਬਕ ਇਹ ਜਿਹੜੇ 36 ਨਵੇਂ ਮੁਲਾਜ਼ਮ ਹਾਇਰ ਕੀਤੇ ਗਏ ਨੇ ਇਹ ਮੋਸਟਲੀ ਪੋਲੀਟੀਕਲ ਅਤੇ ਕਮਿਊਨੀਕੇਸ਼ਨ ਵਾਲੀਆਂ ਹਾਇਰਿੰਗਸ ਨੇ ਹਾਇਰਿੰਗ ਕਮਿਊਨੀਕੇਸ਼ਨ ਦੇ ਵਿੱਚ ਹੋ ਰਹੀ ਆ ਬਜਟ ਨੂੰ ਲੈ ਕੇ ਤੁਸੀਂ ਪਹਿਲੀ ਪਹਿਲਾਂ ਗੱਲ ਕੀਤੀ ਵੀ ਕਨਫਿਊਜ਼ਨ ਫਿਰ ਵੀ ਕ੍ਰੀਏਟਡ ਹੈਗੀ ਆ ਕਿ ਉਹ ਜਿਹੜੇ ਪੈਸੇ ਹੈਗੇ ਨੇ ਸਕੂਲਾਂ ਦੇ ਵਿੱਚ ਸਾਈਕੋਲੋਜਿਸਟ ਭਰਤੀ ਕਰਨ ਲਈ ਹੈਗੇ ਨੇ ਕੋਈ ਕਹਿੰਦਾ ਵੀ ਰੱਖੇ ਨਹੀਂ ਅਤੇ ਸਰਕਾਰ ਕਹਿੰਦੀ ਪੈਸੇ ਰੱਖੇ ਆ
ਸੋ ਇਹ ਜਿਹੜਾ ਸਾਰੇ ਜਿਹੜੇ ਅੰਕੜੇ ਨੇ ਕਿ ਇਹਨਾਂ ਦੇ ਵਿੱਚ ਟੈਰਿਫਸ ਦੇ ਜਿਹੜੇ ਅੰਕੜੇ ਸ਼ਾਮਲ ਨੇ ਕਿ ਸ਼ਾਮਲ ਨਹੀਂ ਹੈਗੇ ਕਿ ਟੈਰਿਫ ਜੇ ਲੱਗ ਗਈ ਤਾਂ ਸਾਡਾ ਡੈਫਿਸਿਟ ਇੰਨਾ ਹੈ ਕਿ ਉਸ ਤੋਂ ਬਿਨਾਂ ਇੰਨਾ ਹੈ ਉਹ ਸਪਸ਼ਟ ਨਹੀਂ ਕੀਤਾ ਮਤਲਬ ਗੱਲ ਆਈ ਐਮ ਨੋਟ ਸੇਇੰਗ ਕਿ ਸਰਕਾਰ ਨੇ ਕੋਈ ਝੂਠ ਬੋਲਿਆ ਹੋਏਗਾ ਪਰ ਗੱਲ ਸਪਸ਼ਟ ਵੀ ਨਹੀਂ ਪੂਰੀ ਕੀਤੀ ਗਈ ਜੇ ਤੁਸੀਂ ਇੰਨਾ ਕੁਝ ਤੁਸੀਂ ਪਬਲਿਸ਼ ਕਰ ਹੀ ਰਹੇ ਹੋ ਸੋ ਮੈਨੀ ਡਾਕੂਮੈਂਟਸ 170 ਪੇਜਾਂ ਦਾ ਤਾਂ ਤੁਹਾਡਾ ਬਜਟ ਹੀ ਹੈ ਫਿਰ ਉਹਦੇ ਨਾਲ ਜਿਹੜੇ ਸਪੋਰਟਿੰਗ ਡਾਕੂਮੈਂਟਸ ਯੇ ਵੋ ਕਿੰਨਾ ਕੁਝ ਹੁੰਦਾ
ਬਿਲਕੁਲ
ਅਤੇ ਉਹਦੇ ਬਾਵਜੂਦ ਇਹ ਗੱਲ ਕਲੀਅਰ ਨਹੀਂ ਹੋ ਰਹੀ ਪੂਰੀ ਸਪਸ਼ਟ ਨਹੀਂ ਹੋ ਰਹੀ ਕਿਉਂਕਿ ਵਿਜੇ ਜੀ ਜਿਹੜਾ ਰੈਵਨਿਊ ਦੇ ਅੰਕੜੇ ਨੇ ਉਹਨਾਂ ਦੇ ਵਿੱਚ ਸੋ ਮੈਂ ਕਿਹਾ ਫਿਗਰ ਆਊਟ ਕਰਦੇ ਹਾਂ ਕੋਈ ਗੱਲ ਨਹੀਂ ਅੰਕੜੇ ਹੈਗੇ ਸਾਨੂੰ ਕਿਹੜਾ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ ਅਤੇ ਮਾੜੀ ਮੋਟੀ ਫਾਈਨੈਂਸ ਦੀ ਜਾਣਕਾਰੀ ਥੋੜ੍ਹੀ ਬਹੁਤ ਹੈ ਹੀ ਹੈ ਸਮਝ ਹੈਗੀ ਹੈ ਦੇਖ ਲੈਂਦੇ ਜਾ ਕੇ ਸੋ ਮੈਂ ਉਹ ਡਾਕੂਮੈਂਟਸ ਖੋਲ੍ਹੇ ਉਹਦੇ ਵਿੱਚ ਜਿਹੜੇ ਰੈਵਨਿਊ ਦੇ ਅੰਕੜੇ ਨੇ ਉਹਨਾਂ ਥੱਲੇ ਲਿਖਿਆ ਹੋਇਆ ਕਿ ਆਲ ਆਫ ਦਿਸ ਡੇਟਾ ਵਾਜ਼ ਕੰਪਾਈਲਡ ਮਤਲਬ ਉਹਦਾ ਇਹ ਸੀ ਵੀ ਜੋ ਇਸ ਵੇਲੇ ਆਰਥਿਕ ਅਨਿਸ਼ਚਿਤਤਾ ਹੈ ਉਹਨੂੰ ਧਿਆਨ 'ਚ ਰੱਖ ਕੇ ਅਸੀਂ ਇਹ ਨੰਬਰ ਜਿਹੜੇ ਨੇ ਕੰਪਾਈਲ ਕੀਤੇ ਨੇ ਰੈਵਨਿਊ ਦੇ ਕਿ ਇਸ ਵੇਲੇ ਇਕਨੋਮਿਕ ਅਨਸਰਟਨਟੀ ਹੈ
ਸੋ
ਤੁਸੀਂ ਜਦੋਂ ਉਹ ਲਾਈਨ ਪੜ੍ਹਦੇ ਹੋ ਤੁਹਾਡੇ ਫਿਰ ਦਿਮਾਗ 'ਚ ਸਿੱਧੀ ਗੱਲ ਕੀ ਆਏਗੀ ਅੱਛਾ ਅੱਛਾ ਟੈਰਿਫ ਜਿਹੜਾ ਥ੍ਰੈਟ ਹੈ ਇਹਨਾਂ ਨੇ ਫੈਕਟਰ ਇਨ ਕੀਤਾ ਹੋਇਆ ਪਰ ਅਸਲੀਅਤ ਦੇ ਵਿੱਚ ਤਾਂ ਕੀਤਾ ਨਹੀਂ ਕਿਉਂਕਿ ਨਾਲ ਹੀ ਇਹ ਕਹਿ ਰਹੇ ਨੇ ਕਿ ਜੇ ਟੈਰਿਫ ਲੱਗ ਗਏ ਤਾਂ ਫਿਰ ਸਾਡੀ ਜਿਹੜੀ ਜੀ ਡੀ ਪੀ ਉਹ ਸਿਰਫ 0.3% ਗਰੋ ਕਰਨੀ ਹੈ ਪਰ ਜਿਹੜੀ ਪ੍ਰੋਜੈਕਸ਼ਨ ਦਿੱਤੀ ਜਾ ਰਹੀ ਹੈ ਜੀ ਡੀ ਪੀ ਗਰੋਥ ਦੀ ਉਹ ਹੈ 1.8%
ਅਗਲੇ ਸਾਲ ਵਾਸਤੇ 1.9%
ਹਾਂ ਤਾਂ ਫਿਰ ਇਹਦਾ ਮਤਲਬ ਕੀ ਹੋਇਆ ਕਿ ਟੈਰਿਫ ਜੇ ਲੱਗਦੀਆਂ ਨੇ ਦੈਟ ਇਜ਼ ਨੋਟ ਬੀਨ ਫੈਕਟਰਡ ਇਨ
ਯੈਸ
ਟੈਰਿਫ ਲੱਗਣ ਤੋਂ ਬਾਅਦ 0.3 ਹੈ
ਕਰੈਕਟ
ਤੇ ਜਿਹੜੇ ਡੈਫਿਸਿਟ ਦੇ ਅੰਕੜੇ ਨੇ ਡੈਟ ਦੇ ਅੰਕੜੇ ਬਾਕੀ ਸਾਰੇ ਅੰਕੜੇ ਦੇ ਆਰ ਬੇਸਡ ਔਨ ਅ ਪ੍ਰੋਜੈਕਸ਼ਨ ਆਫ ਜੀ ਡੀ ਪੀ ਗਰੋਥ ਆਫ 1.8% ਦੈਨ ਹਾਊ ਡਸ ਦਿਸ ਫੈਕਟਰ ਇਨ ਦ ਟੈਰਿਫ ਤੇ ਸਾਰੀ ਗੱਲ ਸਾਰਾ ਬਜਟ ਇਸ ਗੱਲ ਨੂੰ ਆਧਾਰ ਬਣਾ ਕੇ ਪੇਸ਼ ਕੀਤਾ ਗਿਆ ਕਿ ਜੇ ਟੈਰਿਫ ਲੱਗ ਜਾਣੇ ਟੈਰਿਫ ਲੱਗ ਜਾਣੇ ਟੈਰਿਫ ਲੱਗ ਜਾਣੇ
ਟੈਰਿਫ ਦੇ ਖਤਰੇ ਕਰਕੇ ਸਾਨੂੰ ਬਹੁਤ
ਆਪਣੇ ਜਿਹੜੇ ਪ੍ਰੋਮਿਸਿਸ ਨੇ ਉਹ ਸੈਕਰੀਫਾਈਸ ਕਰਨੇ ਪੈ ਰਹੇ ਨੇ ਸਾਡਾ ਜਿਹੜਾ ਕਰਜ਼ਾ ਬਹੁਤ ਵੱਧ ਗਿਆ ਸਾਡਾ ਡੈਫਿਸਿਟ ਬਹੁਤ ਵੱਧ ਗਿਆ ਪਰ ਟੈਰਿਫ ਤਾਂ ਫੈਕਟਰਡ ਇਨ ਹੈ ਹੀ ਨਹੀਂ
ਵਾਸੂ ਜੀ ਇਸ ਬਜਟ ਦੇ ਵਿੱਚ ਜਿਹੜੀ ਕੰਟੀਨਜੈਂਸੀ ਰੱਖੀ ਗਈ ਆ ਇਹ ਨਾ ਪੀਟਰ ਮਿਲੋਬਾਰ ਦੀ ਸਟੇਟਮੈਂਟ ਸੀਗੀ ਇੱਕ ਕਿ ਪਿਛਲੇ ਸਾਲ ਜਦੋਂ ਕਿਉਂਕਿ ਜਦੋਂ ਬਜਟ ਪੇਸ਼ ਕੀਤਾ ਜਾਂਦਾ ਜਿਵੇਂ ਐਤਕੀ 3 ਸਾਲ ਦਾ ਬਜਟ ਆ ਉਦੋਂ ਵੀ ਤੇ ਅਗਲੇ ਜਿਹੜੇ ਆਗਾਮੀ ਵਰੇ ਨੇ ਉਹਨਾਂ ਵਾਸਤੇ ਪ੍ਰੋਜੈਕਸ਼ਨ ਹੁੰਦੀਆਂ ਨੇ ਤੇ ਜਿੰਨੀ ਕੰਟੀਨਜੈਂਸੀ ਇਹਨਾਂ ਨੇ ਪਿਛਲੇ ਸਾਲ 2025-26 ਵਾਸਤੇ ਰੱਖੀ ਸੀ ਉਹ ਤੋਂ ਮਸਾਂ 125 million ਵਧਾਇਆ ਕੰਟੀਨਜੈਂਸੀ ਦਾ
ਪਿਛਲੇ ਵਾਰੀ 3.9 billion ਸੀ
ਐਤਕੀ
4 billion ਹੈ ਸੋ ਹਰ ਸਾਲ ਵਾਸਤੇ ਪਰ ਈਅਰ ਸੋ 3 ਸਾਲਾਂ ਦਾ ਫਿਸਕਲ ਪਲਾਨ ਹੈ ਫਾਰ ਐਵਰੀ ਈਅਰ ਦੇ ਹੈਵ ਕੈਪਟ $4 billion ਇਨ ਕੰਟੀਨਜੈਂਸੀ
ਸੋ $12 billion ਟੋਟਲ 3 ਸਾਲਾਂ ਦੇ ਵਿੱਚ ਕੰਟੀਨਜੈਂਸੀ ਵਾਸਤੇ ਰੱਖੇ ਨੇ ਵੀ ਜਿਹੜੇ ਕੋਈ ਅਣਕਿਆਸੇ ਖਰਚੇ ਨੇ ਉਹਨਾਂ ਲਈ ਬਸ ਜੀ ਇੱਕ ਚੀਜ਼ ਹੋਰ ਯਾਰ ਇਹਦੇ ਵਿੱਚੋਂ ਜ਼ਰੂਰ ਹਾਈਲਾਈਟ ਕਰੀਏ
ਜਦੋਂ ਰਿਵਾਈਜ਼ ਡਾਊਨ ਕੀਤੇ ਗਏ ਨੇ ਜਿਹੜੇ
ਹਾਂ ਜਿਹੜੀਆਂ ਰਿਵੀਜ਼ਨਸ ਹੋਈਆਂ ਨੇ ਐਂਡ ਦੈਟ ਟੂ ਜਸਟ ਵਿਦ ਇਨ ਅ ਮੈਟਰ ਆਫ 1.25 ਮਹੀਨੇ ਦੇ ਅੰਦਰ ਅੰਦਰ ਕਿਉਂਕਿ 16 January ਵਾਲੀ ਉਹ ਪ੍ਰੈਜੈਂਟੇਸ਼ਨ ਸਾਰਿਆਂ ਨੂੰ ਯਾਦ ਆ ਅਸੀਂ ਬੜੀ ਡਿਟੇਲ 'ਚ ਉਹਦੇ ਬਾਰੇ ਡਿਸਕਸ਼ਨਸ ਕੀਤੀਆਂ ਆਪਣੇ ਵੱਖੋ ਵੱਖਰੇ ਪ੍ਰੋਗਰਾਮਸ ਦੇ ਵਿੱਚ ਕਿ ਜੇ ਅਮਰੀਕਾ ਵੱਲੋਂ ਟੈਰਿਫ ਲਗਾ ਦਿੱਤੇ ਜਾਂਦੇ ਨੇ ਤਾਂ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦਾ ਇਕੱਲਾ ਬ੍ਰਿਟਿਸ਼ ਕੋਲੰਬੀਆ ਦਾ 2028 ਤੱਕ 1,24,000 ਨੌਕਰੀਆਂ ਦਾ ਨੁਕਸਾਨ ਹੋਏਗਾ BC ਦੀ GDP ਦੇ ਵਿੱਚ 2028 ਤੱਕ $69 billion ਦਾ ਘਾਟਾ ਪੈ ਜਾਣਾ। ਪਰ ਵਾਸੂ ਜੀ ਕੱਲ੍ਹ ਜਿਹੜੀਆਂ ਇਹਦੇ ਵਿੱਚ ਰਿਵੀਜ਼ਨਸ ਕੀਤੀਆਂ ਗਈਆਂ, ਰਿਵਾਈਜ਼ ਡਾਊਨ ਕੀਤਾ ਗਿਆ, ਉਹ ਨੰਬਰ ਅਜੇ ਵੀ ਕੰਸਰਨਿੰਗ ਤਾਂ ਹੈਗੇ ਨੇ, ਪਰ ਜਿੰਨਾ ਵੱਡਾ ਕੰਸਰਨ ਪਹਿਲਾਂ ਲੱਗਦਾ ਸੀ ਓਡਾ ਕੰਸਰਨ ਨਹੀਂ ਹੈ ਇਹ।
ਯਾ ਜੋਬ ਲਾਸਿਸ 1,24,000 ਤੋਂ ਥੱਲੇ ਆ ਕੇ ਹੁਣ 45,000 ਤੇ ਆ ਗਏ ਨੇ, ਕਿ 45,000 ਜੋਬਸ ਜਾਂਦੀਆਂ ਲੱਗਣਗੀਆਂ। GDP ਜਿਹੜਾ ਨੁਕਸਾਨ ਕਹਿੰਦੇ ਸੀ ਹੋਣਾ ਹੈ $69 billion ਦਾ ਟਿਲ 2028, ਹੁਣ 2029 ਤੱਕ ਕਹਿ ਰਹੇ ਨੇ $43 billion ਦਾ ਨੁਕਸਾਨ ਹੋਏਗਾ। ਸੋ ਮਾਡਲਿੰਗ ਦੇ ਜਿਹੜੇ ਅੰਕੜੇ ਨੇ ਵਿਜੇ ਜੀ, ਉਹਨਾਂ ਨੂੰ ਆਧਾਰ ਬਣਾ ਕੇ ਸਾਰੀ ਗੱਲ ਕੀਤੀ ਗਈ ਕਿ ਜੀ ਸਾਨੂੰ ਜਿਹੜੇ $1,000 ਦੇ ਚੈੱਕ ਨੇ ਇਸ ਕਰਕੇ ਕੁਰਬਾਨ ਕਰਨੇ ਪੈਣੇ ਆ, ਕਿਉਂਕਿ ਦੇਖ ਲਓ ਵੀ ਮਾਡਲਿੰਗ ਦੇ ਅੰਕੜੇ ਦਰਸਾ ਰਹੇ ਨੇ ਕਿ 1,24,000 ਮਤਲਬ 1,25,000 ਜੋਬਸ ਜਿਹੜੀਆਂ ਨੇ ਉਹ ਜਾਂਦੀਆਂ ਲੱਗ ਸਕਦੀਆਂ ਨੇ ਟੈਰਿਫਸ ਦੇ ਕਰਕੇ। ਸਾਡੀ GDP ਦੇ ਵਿੱਚੋਂ $69 billion ਮਨਫੀ ਹੋ ਜਾਣੇ ਆ ਇਹਨਾਂ ਟੈਰਿਫਸ ਦੇ ਕਰਕੇ। ਇਸ ਕਰਕੇ ਅਸੀਂ ਆਪਣੇ ਕੁਝ ਵਾਅਦੇ ਪੂਰੇ ਨਹੀਂ ਕਰ ਸਕਾਂਗੇ, ਪੈਸੇ ਵੰਡ ਨਹੀਂ ਸਕਦੇ, ਫਿਸਕਲੀ ਪ੍ਰੂਡੈਂਟ ਹੋਣਾ ਪੈਣਾ ਟੂ ਕੀਪ ਦਾ ਫਿਸਕਲ ਪਾਊਡਰ ਡਰਾਈ। ਤੇ ਹੁਣ ਜਿਹੜੇ ਉਹੀ ਜਿਹੜੇ ਡਰੇਬੇ ਸੀਗੇ, ਜਿਹੜੀਆਂ ਕਹਿ ਲਓ ਕਿ ਜੋ ਡਰਾਵਾ ਸੀਗਾ ਉਹਨੂੰ ਰਿਵਾਈਜ਼ ਡਾਊਨ ਕਰਤਾ, ਉਹਨਾਂ ਵੱਡਾ ਖਤਰਾ ਹੈ ਹੀ ਨਹੀਂ। ਤੇ ਪਹਿਲਾਂ ਕਹਿੰਦੇ ਰਿਸੈਸ਼ਨ ਆ ਜਾਣੀ, ਇਹ ਹੋ ਜਾਣਾ, 2 ਸਾਲ ਰਿਸੈਸ਼ਨ ਚ ਰਵਾਂਗੇ, ਹੁਣ ਕਹਿੰਦੇ 0.3% ਗਰੋਥ ਹੋ ਜਾਣੀ ਹੈ ਜੇ ਟੈਰਿਫ ਲੱਗ ਗਏ ਤਾਂ ਵੀ।
ਬਿਲਕੁਲ
ਰਿਸੈਸ਼ਨ ਤੋਂ ਬਚਾਅ,
ਰਿਸੈਸ਼ਨ ਤੋਂ ਬਚਾਅ, ਪਤਾ
ਨਹੀਂ
ਕਿਹੜੀ ਗੱਲ ਮੰਨੀ ਹੈ। ਕੱਲ੍ਹ ਵਾਸੂ ਜੀ ਵੈਸੇ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ, ਸੋ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਇਹ ਸਾਰੀਆਂ ਗੱਲਾਂ ਬਾਤਾਂ,
ਉਹਨਾਂ ਕੋਲ ਫਿਰ 2-3 ਘੰਟੇ ਕੱਢ ਕੇ ਆਉਣ ਵੀ ਗੱਲ 10-15 ਮਿੰਟਾਂ 'ਚ ਹੋਣੀ
ਨਹੀਂ, ਰਾਈਟ,
ਬਾਤ ਨਿਕਲੀ ਹੈ ਦੂਰ ਤੱਕ ਜਾਏ।
ਵਾਸੂ ਜੀ ਜਸਪਾਲ ਜੀ ਦਾ ਮੈਸੇਜ ਆਇਆ,
ਹਾਂਜੀ,
ਕਹਿੰਦੇ ਆਈ ਡੋਂਟ ਬਿਲੀਵ ਟਰੰਪ ਐਂਡ ਆਈ ਡੋਂਟ ਬਿਲੀਵ ਵਿਜੇ ਇਦਰ। ਉਹਨਾਂ ਦਾ ਕਹਿਣਾ ਹੈ, ਨਾਓ ਹੀ ਸਡਨਲੀ ਨੋਜ਼ ਅਬਾਊਟ ਸਾਵਰ ਡਰਿੰਕਸ ਐਂਡ ਆਲ ਦਾ ਬ੍ਰਾਂਡਸ, ਕਮ ਔਨ ਜਸਟ ਟੈਲ ਦ ਟਰੁੱਥ, ਡੂ ਯੂ ਈਵਨ ਡਰਿੰਕ? ਤੇ ਨਹੀਂ ਮੈਂ ਨਹੀਂ ਪੀਂਦਾ ਜੀ, ਦੇਖਿਆ ਤਾਂ ਮੈਂ ਕਦੇ $1 billion ਵੀ ਨਹੀਂ, ਪਰ ਮੈਨੂੰ ਇੰਨਾ ਪਤਾ ਵਿੱਚ 9 ਜ਼ੀਰੋਜ਼ ਹੁੰਦੀਆਂ ਬਿਲੀਅਨ ਦੇ ਵਿੱਚ।
ਓਨਲੀ ਲਾਈਜ਼ ਹੈਵ ਡੀਟੇਲ ਜਸਪਾਲ ਜੀ, ਮੈਨੂੰ ਬ੍ਰੇਕ ਲੈ ਲਓ। ਜਿਵੇਂ ਡੋਨਲਡ ਟਰੰਪ ਕੋਈ ਗੱਲ ਕਹਿਣ ਤੋਂ ਬਾਅਦ ਵਿੱਚੋਂ ਐਗਜ਼ੈਂਪਸ਼ਨਸ ਦੇ ਦਿੰਦੇ ਆ, ਜਿਹੜੀ ਲਾਈਜ਼ ਹੈਵ ਡੀਟੇਲ ਵਾਲੀ ਗੱਲ ਹੈ ਉਹਦੇ ਵਿੱਚ ਮੈਂ ਵਿਜੇ ਜੀ ਨੂੰ ਐਗਜ਼ੈਂਪਸ਼ਨ ਦੇ ਰਿਹਾ।
ਅੱਛਾ ਠੀਕ ਹੈ,
ਵਿਜੇ ਜੀ ਇਜ਼ ਐਨ ਐਕਸੈਪਸ਼ਨ,
ਆਰ ਵੀ ਮੀਟਿੰਗ ਇਨ ਦ ਮਿਡਲ?
ਬੜੀ ਡੀਟੇਲ 'ਚ ਗੱਲ ਕਰਦੇ ਆ, ਬੜੀ ਡੀਟੇਲ 'ਚ ਗੱਲ ਕਰਦੇ, ਹਮੇਸ਼ਾ ਸਾਰੀ ਗੱਲ ਵਿਸਤਾਰਪੂਰਵਕ ਤਰੀਕੇ ਨਾਲ ਸਮਝਾਉਂਦੇ ਆ, ਪਰ ਸੱਚ ਬੋਲਦੇ ਆ।
ਪਰ ਜੈਕ ਹੁਣ
ਵਿਜੇ ਜੀ, ਯਾਰ ਮੈਂ ਇੰਨਾ ਪੋਚਾ ਪਾਇਆ, ਬ੍ਰੇਕ ਲੈ ਲਓ
ਯਾਰ, ਖਬਰਾਂ ਦੀ ਗੱਲ ਹੈ ਇਹ।
ਅੱਛਾ ਅੱਛਾ ਅੱਛਾ,
ਕਿ ਜੈਕ ਡੇਨੀਅਲਸ ਨੂੰ ਹਟਾ ਦਿੱਤਾ ਗਿਆ ਹੈ ਲਿਕਰ ਸਟੋਰ ਦੇ ਸ਼ੈਲਫਸ ਤੋਂ, ਦੈਟਸ ਦ ਟਰੂਥ। ਆਪਾਂ ਖਬਰਾਂ ਹੀ ਸਾਂਝੀਆਂ ਕਰ ਰਹੇ ਹਾਂ,
ਸਟੇਟਸ ਵਾਲੀ
ਲਿਕਰ, ਰੈੱਡ ਸਟੇਟਸ ਵਾਲੀ ਲਿਕਰ ਨੂੰ। ਯੈਸ, ਅੱਛਾ ਵਾਸੂ ਜੀ ਕੁਇਕਲੀ ਗੱਲ ਕਰੀਏ ਯਾਰ, ਮਾਈਕ ਡੀ ਜੋਂਗ ਜਿਨ੍ਹਾਂ ਨੇ ਦੇਖੋ 30 ਸਾਲ ਤੋਂ ਵੀ ਵੱਧ ਸਮਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਤੌਰ MLA ਸੇਵਾ ਨਿਭਾਈ, ਉਹਨਾਂ 30 ਵਰ੍ਹਿਆਂ ਦੇ ਵਿੱਚੋਂ ਇੱਕ ਸਿਗਨੀਫੀਕੈਂਟ ਹਿੱਸਾ, ਜਦੋਂ BC ਲਿਬਰਲਸ ਦੀ ਸਰਕਾਰ ਸੀ ਸੂਬੇ ਦੇ ਵਿੱਚ, ਉਦੋਂ ਬੜੀਆਂ ਅਹਿਮ ਕੈਬਨਿਟ ਪੋਜੀਸ਼ਨਸ ਤੇ ਰਹੇ ਨੇ, ਡਿਪਟੀ ਪ੍ਰੀਮੀਅਰ ਰਹੇ BC ਦੇ, ਫਾਈਨੈਂਸ ਮਿਨਿਸਟਰ ਰਹੇ,
ਕੋਈ ਮਿਨਿਸਟਰੀ ਛੱਡੀ ਨਹੀਂ ਇਹਨਾਂ ਨੇ
ਪ੍ਰੀਟੀ ਮੱਚ। ਤੁਸੀਂ ਇਹ ਸੋਚੋ ਵੀ ਇੰਨੇ ਇੱਕ ਵਿਸਥਾਰਤ ਤਜਰਬੇ ਵਾਲਾ ਵਿਅਕਤੀ ਜਦੋਂ ਉਸੇ ਹੀ ਖਿੱਤੇ ਦੇ ਵਿੱਚੋਂ ਇੱਕ ਫੈਡਰਲ ਪਾਰਟੀ ਵਾਸਤੇ ਇਲੈਕਸ਼ਨ ਲੜਨ ਦਾ ਚਾਹਵਾਨ ਹੋਵੇ, ਜਿੱਥੇ ਕਿ ਉਹਨਾਂ ਦਾ ਚੰਗਾ ਦਬਦਬਾ ਹੈ, ਜਿੱਥੇ ਉਹਨਾਂ ਦੀ ਚੰਗੀ ਪਾਪੂਲੈਰਿਟੀ ਆ, ਤਾਂ ਮਨ ਦੇ ਵਿੱਚ ਗੱਲ ਤਾਂ ਇਹ ਹੈ ਕਿ ਫੈਡਰਲ ਪਾਰਟੀ ਵਾਲੇ ਹੱਸ ਕੇ ਅਜਿਹਾ ਵਿਅਕਤੀ ਕਬੂਲ ਕਰਨਗੇ ਵੀ ਆਓ ਸਾਡੇ ਉਮੀਦਵਾਰ ਬਣੋ। ਪਹਿਲੀ ਗੱਲ ਤਾਂ ਵਾਸੂ ਜੀ ਇਸੇ ਗੱਲ ਨੂੰ ਲੈ ਕੇ ਕਈਆਂ ਨੂੰ ਹੈਰਾਨੀ ਸੀ ਵੀ ਨੋਮੀਨੇਸ਼ਨ ਲੜਨੀ ਪੈਣੀ ਆ ਮਾਈਕ ਡੀ ਜੋਂਗ ਨੂੰ। ਪਿਛਲੇ 1 ਸਾਲ ਤੋਂ ਆਪਣੇ ਆਪ ਨੂੰ ਓਪੋਜੀਸ਼ਨ ਵੀ ਇਸ ਹਿਸਾਬ ਨਾਲ ਕਰਦੇ ਪਏ ਸੀ, ਹੀ ਵਾਂਟਿਡ ਟੂ ਕੰਟੈਸਟ ਇਨ ਦੀ ਨੋਮੀਨੇਸ਼ਨ। ਪਰ ਵਾਸੂ ਜੀ ਕੰਜ਼ਰਵੇਟਿਵ ਪਾਰਟੀ ਨੇ ਉਹਨਾਂ ਦੇ ਜਿਹੜੀ ਐਪਲੀਕੇਸ਼ਨ ਆ ਈਵਨ ਟੂ ਕੰਟੈਸਟ ਐਜ਼ ਅ ਨੋਮੀਨੀ ਉਹ ਰੱਦ ਕਰ ਦਿੱਤੀ ਆ।
ਯਾ ਕੱਲ ਸਵੇਰੇ ਮਾਈਕ ਡੀ ਜੋਂਗ ਨੇ ਇਹ ਬਿਆਨ ਜਾਰੀ ਕੀਤਾ, ਉਹਨਾਂ ਨੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ, ਕਹਿੰਦੇ ਵੀ ਪਰਸੋਂ ਦੇਰ ਸ਼ਾਮ ਕਹਿੰਦੇ ਮੈਨੂੰ ਸੂਚਿਤ ਕੀਤਾ ਗਿਆ ਕੰਜ਼ਰਵੇਟਿਵ ਪਾਰਟੀ ਵੱਲੋਂ ਕਿ ਤੁਹਾਡੀ ਜਿਹੜੀ ਨੋਮੀਨੇਸ਼ਨ ਦੀ ਅਰਜ਼ੀ ਆ ਉਹ ਰਿਜੈਕਟ ਕਰ ਰਹੇ ਸੀ। ਕਹਿੰਦੇ ਕਾਰਨ ਉਹਦੇ ਵਿੱਚ ਕੋਈ ਉਹਨਾਂ ਨੇ ਸਪੈਸੀਫਾਈ ਕੀਤਾ, ਕੋਈ ਨਹੀਂ ਦੱਸਿਆ ਨਹੀਂ ਕਿ ਕਿਉਂ ਮੇਰੀ ਅਰਜ਼ੀ ਰਿਜੈਕਟ ਕੀਤੀ ਜਾ ਰਹੀ ਹੈ। ਬਾਅਦ ਵਿੱਚ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੰਸੀਨੂਏਟ ਕੀਤਾ, ਕਹਿੰਦੇ ਵੀ ਕੁਝ ਪਾਰਟੀ ਇਨਸਾਈਡਰਸ ਨੇ ਦੱਸਿਆ ਕਿ ਪਾਰਟੀ ਨੂੰ ਸ਼ਾਇਦ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਮਾਈਕ ਡੀ ਜੋਂਗ ਦੀ ਕੁਆਲੀਫਿਕੇਸ਼ਨ ਨੂੰ ਲੈ ਕੇ ਕੁਝ ਡਾਊਟ ਸੀਗੇ। ਸੋ ਮਾਈਕ ਡੀ ਜੋਂਗ ਕਹਿੰਦੇ ਦਿਸ ਇਜ਼ ਸੋ ਡਿਸਅਪੋਇੰਟਿੰਗ ਐਂਡ ਸਰਪ੍ਰਾਈਜ਼ਿੰਗ ਵੀ 30 ਸਾਲ ਸਿਆਸੀ ਤਜਰਬਾ ਹੋਣ ਦੇ ਬਾਵਜੂਦ, ਇੱਕ ਵੈਟਰਨ ਪੋਲੀਟੀਸ਼ੀਅਨ ਰਹੇ ਹੋਣ ਦੇ ਬਾਵਜੂਦ, ਤੇ ਜਿਵੇਂ ਤੁਸੀਂ ਕਿਹਾ ਉਸੇ ਖਿੱਤੇ ਵਿੱਚੋਂ ਐਬਰਟਸਫੋਰਡ ਦੇ ਵਿੱਚੋਂ ਹੀ ਉਹ ਆਉਂਦੇ ਰਹੇ ਨੇ, ਤੇ ਉਸੇ ਰਾਈਡਿੰਗ ਤੋਂ ਹੁਣ ਉਹ ਨਵੀਂ ਬਣ ਗਈ ਐਬਰਟਸਫੋਰਡ ਸਾਊਥ ਲੈਂਗਲੀ, ਉੱਥੋਂ ਉਮੀਦਵਾਰ ਬਣਨਾ ਚਾਹੁੰਦੇ ਸੀ, ਤੇ ਕਹਿੰਦੇ ਵੀ ਮੇਰੀ ਨੋਮੀਨੇਸ਼ਨ ਰਿਜੈਕਟ ਕਰ ਦਿੱਤੀ ਗਈ ਕਿਉਂਕਿ ਮੇਰੀ ਕੁਆਲੀਫਿਕੇਸ਼ਨ ਨੂੰ ਲੈ ਕੇ ਡਾਊਟ ਆ। ਕਹਿੰਦੇ ਮੈਨੂੰ ਬੜੀ ਹੈਰਾਨੀ ਹੋਈ ਆ। ਹੁਣ ਇਹਨਾਂ ਨੇ ਪਿਛਲੇ ਸਾਲ ਤੋਂ ਕੈਂਪੇਨਿੰਗ ਕਰ ਰਹੇ ਸੀ ਵਿਜੇ ਜੀ ਇਹ, ਤੇ ਇਹਨਾਂ ਨੇ 2000 ਸਿਗਨੇਚਰ ਤਕਰੀਬਨ 2000 ਸਿਗਨੇਚਰ ਇਕੱਠੇ ਕਰਕੇ ਆਪਣਾ ਨੋਮੀਨੇਸ਼ਨ ਪੈਕੇਜ ਫਾਈਲ ਕੀਤਾ ਸੀ ਤੇ ਇਹਨਾਂ ਦੀ ਅਰਜ਼ੀ ਰਿਜੈਕਟ ਕਰਤੀ ਪਾਰਟੀ ਨੇ। ਤੇ ਵੈਸੇ ਵੀ ਜਿਹੜੀ ਸੁਣਨ 'ਚ ਵੀ ਆ ਰਿਹਾ ਕੰਜ਼ਰਵੇਟਿਵ ਪਾਰਟੀ ਨੂੰ ਲੋਅਰ ਮੇਨਲੈਂਡ ਦੇ ਵਿੱਚ ਹੀ ਕੁਝ ਰਾਈਡਿੰਗਸ ਤੋਂ ਉਮੀਦਵਾਰ ਲੱਭਣੇ ਔਖੇ ਹੋ ਰਹੇ ਨੇ ਤੇ ਮਾਈਕ ਡਿਓਂਗ ਵਰਗੇ ਇੱਕ ਘਾਤ ਪੋਲੀਟੀਸ਼ੀਅਨ ਦੀ ਉਮੀਦਵਾਰੀ ਜਿਹੜੀ ਆ ਉਹ ਕੈਂਸਲ ਕੀਤੀ ਜਾ ਰਹੀ ਹੈ।
ਮਾਈਕ ਡਿਓਂਗ ਦਾ ਇਹ ਕਹਿਣਾ ਵੀ ਇੰਝ ਲੱਗਦਾ ਵੀ ਅੰਦਰ ਖਾਤੇ ਕੋਈ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਅਜਿਹੋ ਜਿਹਾ ਜਿਹੜਾ ਮੈਨੂੰ ਪਸੰਦ ਨਹੀਂ ਕਰਦਾ,
ਹਾਂ
ਉਹਨਾਂ ਨੇ ਇਹ ਕਿਹਾ ਮੇ ਬੀ ਸਮਵਨ ਡਸਨਟ ਲਾਈਕ ਮੀ ਦੇਅਰ,
ਕੀ ਕੋਈ ਇਨਸਿਕਿਉਰ ਹੋ ਗਿਆ।
ਹਾਂ ਇਹ ਵੀ ਹੋ ਸਕਦਾ।
ਅੱਛਾ ਜਦੋਂ ਮਾਈਕ ਡਿਓਂਗ ਨੇ ਵਿਜੇ ਜੀ ਆਪਾਂ ਦੇਖੀਏ ਪਿਛਲੇ ਸਾਲ ਜਦੋਂ ਬੀ ਸੀ ਲਿਬਰਲਸ ਜਿਹੜੇ ਬੀ ਸੀ ਯੂਨਾਈਟਡ ਬਣ ਗਏ ਕੈਵਿਨ ਫਾਲਕਨ ਦੇ ਅੰਡਰ, ਉਹਨਾਂ ਦੀ ਕੈਂਪੇਨ ਪ੍ਰੋਵਿੰਸ਼ੀਅਲ ਇਲੈਕਸ਼ਨ ਤੋਂ ਪਹਿਲਾਂ ਕਿਸੇ ਪਾਸੇ ਲੱਗ ਨਹੀਂ ਸੀ ਰਹੀ, ਉਹਨਾਂ ਲੱਗਿਆ ਜਦੋਂ ਵੀ ਇਹ ਹੁਣ ਕਿਸ਼ਤੀ ਡਾਵਾਂ ਡੋਲ ਆ, ਤੇ ਮਾਈਕ ਡਿਓਂਗ ਨੇ ਕਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨਾ ਪ੍ਰੋਵਿੰਸ਼ੀਅਲ ਤੇ ਮੈਂ ਫੈਡਰਲ ਇਲੈਕਸ਼ਨ
ਅਰਲੀ ਅਨਾਊਂਸ ਕਰਤਾ ਸੀ ਲਾਸਟ ਈਅਰ ਮਾਰਚ ਅਪ੍ਰੈਲ ਚ ਅਨਾਊਂਸ ਕਰ ਬੈਠੇ ਸੀ।
ਉਦੋਂ ਉਹਨਾਂ ਦੀ ਬੜੀ ਤਾਰੀਫ ਹੋਈ ਸੀ ਬਾਅਦ ਵਿੱਚ, ਕਹਿੰਦੇ ਵੀ ਇਹਨਾਂ ਨੇ ਦੇਖ ਲਓ ਇਹ ਵੀ ਪ੍ਰੀਐਮਪਟ ਕਰ ਲਿਆ, ਇਹ ਵੀ ਇਹਨਾਂ ਨੇ ਪਹਿਲਾਂ ਹੀ ਦੇਖ ਲਿਆ ਸੀ ਵੀ ਇੰਨੇ ਮਹਾਨ ਪੋਲੀਟੀਸ਼ੀਅਨ ਨੇ ਵੀ ਹਾਂ ਦੂਰ ਅੰਦੇਸ਼ੀ ਦੇਖੋ ਤੁਸੀਂ ਇੱਕ ਵੈਟਰਨ ਪੋਲੀਟੀਸ਼ੀਅਨ ਦੀ, ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਬੀ ਸੀ ਯੂਨਾਈਟਡ ਦਾ ਕੁਝ ਖਾਸ ਬਣਨਾ ਨਹੀਂ ਵੀ ਸ਼ਾਇਦ ਤਾਂ ਕਰਕੇ ਇਹਨਾਂ ਨੇ ਪ੍ਰੋਵਿੰਸ਼ੀਅਲ ਪੋਲੀਟਿਕਸ ਛੱਡੀ ਆ, ਪਰ ਹੁਣ ਨਾ ਇੱਧਰ ਦੇ ਰਹੇ ਤੇ ਨਾ ਉੱਧਰ ਦੇ। ਇਹ ਵਰਚੁਅਲੀ ਜੇ ਦੇਖਿਆ ਜਾਵੇ ਇਹ ਮਾਈਕ ਡਿਓਂਗ ਦੇ ਸਿਆਸੀ ਕਰੀਅਰ ਦਾ ਅੰਤ ਵੀ ਹੋ ਸਕਦਾ।
ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨ। ਅੱਛਾ ਵਾਸੂ ਜੀ, ਅੱਜ ਨਾ ਮੈਂ ਸਵੇਰੇ ਇੱਕ ਹੋਰ ਅਪਡੇਟ ਦੇਖਦਾ ਸੀ, ਕ੍ਰਿਸਟੀਆ ਫ੍ਰੀਲੈਂਡ ਨੇ ਇੱਕ ਇੰਟਰਵਿਊ 'ਚ ਇਹ ਕਿਹਾ ਕਿ ਜੇ ਮੈਂ ਲੀਡਰ ਬਣ ਗਈ ਤਾਂ ਮੈਂ ਮਾਰਕ ਕਾਰਨੇ ਨੂੰ ਆਪਣਾ ਫਾਈਨੈਂਸ ਮਿਨਿਸਟਰ ਬਣਾ ਲੂੰ।
ਓਹ ਸ਼ੀ ਸੋ ਮੈਗਨੈਨਿਮਸ ਵਿਜੇ ਜੀ, ਸ਼ੀ ਇਜ਼ ਅ ਫਰੋਸ਼ੀਅਸ ਮਦਰ।
ਅਸਲ ਦੇ ਵਿੱਚ ਉਹ ਇਹ ਤੋਂ ਉਲਟ ਪ੍ਰਭਾਵ ਦੇਣਾ ਚਾਹ ਰਹੇ ਨੇ ਕਿ ਪਤਾ ਤਾਂ ਇਹ ਆ ਕਿ ਮਾਰਕ ਕਾਰਨੀ ਦੇ ਦੇਖੋ ਲੀਡਰ ਬਣਨ ਦੇ ਆਸਾਰ ਬੜੇ ਮਜ਼ਬੂਤ ਨੇ, ਵੀ ਜੇ ਕਿਤੇ ਉਹ ਬਣ ਜਾਂਦੇ ਨੇ ਵੀ ਤਾਂ ਫਿਰ ਫਾਈਨੈਂਸ ਮਿਨਿਸਟਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਹੀ ਦੇ ਕੇ ਰੱਖਣ। ਆਈ ਥਿੰਕ ਕਹਿਣ ਦਾ ਭਾਵ ਉਹਨਾਂ ਦਾ ਵੱਖਰਾ।
ਨਾ ਵਿਜੇ ਜੀ, ਮੈਂ ਤਾਂ ਇਹ ਸੋਚਦਾ ਕਿ ਜੇ ਕ੍ਰਿਸਟੀਆ ਫ੍ਰੀਲੈਂਡ ਸਾਡੇ ਫਾਈਨੈਂਸ ਮਿਨਿਸਟਰ ਹੁੰਦੇ ਆ ਟੈਰਿਫ ਲੱਗਣੇ ਹੀ ਨਹੀਂ ਸੀ। ਇਹ ਤਾਂ ਲੱਗਿਆ ਹੀ ਤਾਂ ਨੇ ਕਿ ਕ੍ਰਿਸਟੀਆ ਫ੍ਰੀਲੈਂਡ ਹੁਣ ਸਾਡੇ,
ਡੋਨਲਡ ਟਰੰਪ ਨੇ ਪਿਛਲੇ ਦਿਨੀ ਕ੍ਰਿਸਟੀਆ ਫ੍ਰੀਲੈਂਡ ਨੂੰ ਜਿਹੜਾ ਆਪਣੀ ਕ੍ਰਿਸਟੀਆ ਫ੍ਰੀਲੈਂਡ ਪ੍ਰਤੀ ਜੋ ਉਹਨਾਂ ਦੀ ਨਾਪਸੰਦਗੀ ਹੈ ਉਹ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਉਹਦਾ ਇਜ਼ਹਾਰ ਕੀਤਾ ਟਰੰਪ ਨੇ।
ਐਂਡ ਫ੍ਰੀਲੈਂਡ ਲਾਈਕਸ ਟੂ ਵੇਅਰ ਇਟ ਔਨ ਹਰ ਸਲੀਵ।
ਹਾਂ ਕਹਿੰਦੇ ਦੇਖਿਆ, ਮੈਨੂੰ ਨਹੀਂ ਪਸੰਦ ਕਰਦਾ ਟਰੰਪ, ਇਹੀ ਮੇਰੀ ਕੁਆਲੀਫਿਕੇਸ਼ਨ ਆ,
ਕਿਉਂਕਿ ਮੈਂ ਖਜਾ ਕੇ ਸਾਈਨ ਕਰਾ ਲੈਂਦੀ ਹਾਂ ਡੀਲ ਦੇ ਉੱਤੇ ਜਿਵੇਂ ਮੈਂ USMCA ਕਰਾਇਆ ਸੀ।
ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਉਹ ਇਹਦਾ ਕਹਿੰਦੇ ਨੇ, ਮੈਂ ਆਪਣੇ ਲੋ ਨਹੀਂ ਲਾਈ
ਕਰਦੇ,
ਕਹਿੰਦੇ ਵੀ ਮੈਨੂੰ ਤਾਂ ਹੀ ਨਾ ਪਸੰਦ ਕਰਦੇ ਕਿਉਂਕਿ ਮੈਂ ਬਹੁਤ ਜ਼ਿਆਦਾ, ਕਹਿੰਦੇ ਮੈਂ ਬਹੁਤ ਨੈਗੋਸ਼ੀਏਟ, ਬਹੁਤ ਹਾਰਡ ਨੈਗੋਸ਼ੀਏਸ਼ਨ ਕਰਦੀ ਹਾਂ, ਇਸ ਕਰਕੇ ਕਹਿੰਦੇ ਮੈਨੂੰ ਬੁਰਾ ਭਲਾ ਕਹਿੰਦੇ ਨੇ। ਪੁਤਿਨ ਵੀ ਕਹਿੰਦੇ ਇੱਦਾਂ ਹੀ ਕਰਦੇ ਹੁੰਦੇ ਸੀ, ਉਹਨਾਂ ਨੇ ਮੈਨੂੰ ਰਸ਼ੀਆ ਤੋਂ ਬਾਹਰ ਕੱਢਤਾ ਸੀ, ਹੀ ਕਿਕਡ ਮੀ ਆਊਟ ਆਫ ਰਸ਼ੀਆ
ਜਦੋਂ ਸਟੂਡੈਂਟ ਹੁੰਦੇ ਸੀ ਇਹ, ਉਦੋਂ
ਇਹ ਜਰਨਲਿਸਟ ਬਣ ਕੇ ਗਏ ਸੀ। ਸੋ ਫਾਈਨੈਂਸ ਦੀ ਡਿਗਰੀ ਲੈਣ ਤੋਂ ਬਾਅਦ ਇਹ ਫਾਈਨੈਂਸ਼ੀਅਲ ਜਰਨਲਿਜ਼ਮ ਦੇ ਵਿੱਚ ਯੂਕਰੇਨ ਚਲੇ ਗਏ ਸੀ,
ਜਿਹੜਾ ਉਦੋਂ ਉਹ ਕਿਤਾਬਾਂ ਕਤੂਬਾਂ ਉੱਥੇ ਲੁਕੋ ਕੇ ਲੈ ਕੇ ਗਏ ਸੀ, ਕਿਵੇਂ ਲੁਕੋ ਕੇ ਲੈ ਗਏ ਸੀ, ਐਂਡ ਦੈਟ ਸਮਥਿੰਗ ਦੈਟ ਪੀਪਲ ਕੈਨ ਸਰਚ ਐਂਡ ਫਾਈਂਡ ਆਊਟ ਕਿ ਜਿਹੜੇ ਰਸਾਲਿਆਂ ਕਰਕੇ ਜਾਂ ਜਿਹੜੇ ਮਟੀਰੀਅਲਸ ਕਰਕੇ ਕ੍ਰਿਸਟੀਆ ਫ੍ਰੀਲੈਂਡ ਨੂੰ ਰਸ਼ੀਆ ਵਾਲੇ ਪਸੰਦ ਨਹੀਂ ਕਰਦੇ, ਜਿਹੜਾ ਇੱਕ ਉਹ ਉਹਨਾਂ ਨੂੰ ਰਸ਼ੀਆ ਦੇ ਵਿੱਚ ਲਿਜਾਣ ਵਾਸਤੇ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਦੀ ਸਟ੍ਰੈਟਜੀ ਅਪਣਾਈ ਸੀ।
Thank you.